दंडवत बंदन अनेक बार सर्व कला समरथ डोलन तेरा खो प्रभु नानक दे कर हाथ ज्ञान अंजन गुर दिया या ज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादश गुरिंद कौ मेरी है परना। परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतियां नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी का पावन पवित्र इतिहास साहब जी रोज ही लड़ीबद्ध श्रवण करते हो। इतिहास दे विच प्रसंग चल रहा सी भाई कुको दे पुत्र अनंते दा। प्रसंग इथों तक पहुंच चुका है कि अनंते ने गुलेला मारिया कां नूं, जिस गुलेले लगन दे कारण कां लंगा हो गया। सतगुरु हरगोबिंद सच्चे पातशाह जी ने जदों पंछियां नूं प्रसादियां दे टुकड़े पाए ते सारे पंछी खाण लगे, ओ कां वी उन्हां दे विच शामिल सी। सतगुरां ने जदों उस दी दुखी हालत नूं देखिया ते सतगुरां ने बचन कह दिता कि जिसने इस कां नूं मारिया है जदों नरकां दा दुख भोगेगा उदों ही इस कां दा दुख दूर होवेगा। अनंते नूं भाव के श्राप मिल गया। कल इथों तक कथा पहुंची सी, अज इथों अगे मैं प्रारंभ करदा। सुनत अनंता चित अनंता जाए पिता सो कही सुनाए। ग्रंथाकार भाई संतोख सिंह जी लिखते ने कि सुन के अनंता बहुत ही ज्यादा चिंतावान होया और दुखी होया। अनंते ने अपने पिता नु जाके ये वार्ता सुनाई। दुर्बल पायो अनंता अतिशय कुको देख देख नित छीन। क्योंकि सतगुरां ने इस तरह का वचन कह दिता सी कि नरकां दे विच जावेगा ते दूसरे पासे कां नूं सुख दी प्राप्ति होवेगी। सतगुरां दा वचन करन दे नाल दिनों दिन जिहड़ा अनंता है वह कमजोर हुंदा जांदा है ते कुको उहदा जिहड़ा पिता है ना वह देख देख के बहुत ही ज्यादा दुखी हुंदा। सोत पित जुग मन में बिसमाए चिंता दुखत सोगते दीन। कवि संतोख सिंह जी लिखते ने कुको पिता अनंता पुत्र दोवे ही बहुत ज्यादा हैरान ने, चिंता दे विच डुबे हुए ने, बड़े दुखी ने ते सोग नू पा रहे ने, बड़े दीन ने। बिना करी बहुत सिखण आगे बख्शा वो मम सुत सुख हीन। भाई कुको ने गुरु घर दे बहुत सारे सिखां दे अगे इस तरह की बेनती की कि कृपा करके सतगुरु हरगोबिंद सच्चे पातशाह जी दे चरणां दे विच अर्ज करके मेरे पुत्र अनंते नूं बख्शाया जावे। क्योंकि सतगुरां ने सहज सुभाई ये बचन कह दिता है कि जिन्हें कां नूं मारिया है वह नरकां दे विच जावेगा, कृपा करके साडी कोई अर्ज करे। तेनों कयो विधि टिग गमनो उपकारी गुर निकट पर बीन। जेडे गुरु घर दे आम सिख सन उन्होंने भाई कुको नु आख्या कि तुसी विधि चंद दे कोल जावो ਉਹ ਵੱਡੇ ਉਪਕਾਰੀ ਨੇ ਔਰ ਉਹ ਬਹੁਤ ਜ਼ਿਆਦਾ ਸਿਆਣੀ ਬੁੱਧ ਦੇ ਮਾਲਕ ਨੇ। ਜੇਕਰ ਭਾਈ ਵਿਧੀ ਚੰਦ ਜੀ ਤੁਹਾਡੀ ਸਤਿਗੁਰਾਂ ਦੇ ਕੋਲ ਅਰਜ ਕਰਨਗੇ, ਹੋ ਸਕਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੇ ਪੁੱਤਰ ਨੂੰ ਸ਼ਰਾਬ ਤੋਂ ਮੁਕਤ ਕਰ ਦੇਣ। ਸੁਣਤ ਜਾਏ ਤਿਸ ਕੇ ਪਗ ਪਕੜੇ ਪਾਖਿਓ ਸਕਲ ਪ੍ਰਸੰਗ ਸੁਣਾਏ। ਭਾਈ ਕੁੱਕੋ ਨੇ ਤੇ ਉਸ ਦੇ ਪੁੱਤਰ ਅਨੰਤੇ ਨੇ ਵਿਧੀ ਚੰਦ ਜੀ ਦੇ ਜਾ ਕੇ ਚਰਨ ਫੜੇ ਨੇ ਤੇ ਆਪਣਾ ਸਾਰਾ ਜਿਹੜਾ ਪ੍ਰਸੰਗ ਸੀ ਨਾ ਉਹ ਸੁਣਾ ਦਿੱਤਾ। ਗੁਰ ਬਚ ਕਹਿਓ ਰਸਾਤਲ ਜਾਵੇ ਇਹ ਬਖਸ਼ਾਵੋ ਜਤਨ ਉਪਾਏ। ਵਿਧੀ ਚੰਦ ਨੂੰ ਕਹਿੰਦੇ ਨੇ ਕਿ ਸਤਿਗੁਰਾਂ ਨੇ ਇਸ ਤਰ੍ਹਾਂ ਦਾ ਬਚਨ ਕਰ ਦਿੱਤਾ ਕਿ ਨਰਕਾਂ ਦੇ ਵਿੱਚ ਇਹ ਜਾਵੇਗਾ, ਜਿਨ੍ਹੇ ਕਾਂ ਨੂੰ ਗੁਲੇਲਾ ਮਾਰ ਕੇ ਲੰਗੜਾ ਕੀਤਾ ਇਹ ਸਾਡੀ ਬਖਸ਼ਵੰਦੀ ਤੁਸੀਂ ਯਤਨ ਦੇ ਨਾਲ ਕਰਵਾ ਦੇ।
ਸ਼ਰਨ ਪਰੇ ਨਹੀਂ ਅਪਰ ਸਹਾਇਕ ਤੁਮ ਬਿਨ ਹਮ ਕੋ ਥਾਂ ਨਾ ਕਾਏ।
ਦੋਵਾਂ ਨੇ ਪਿਓ ਪੁੱਤਰਾਂ ਨੇ ਵਿਧੀ ਚੰਦ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ ਕਿ ਅਸੀਂ ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿੱਚ ਹਾਂ, ਤੁਹਾਡੇ ਤੋਂ ਬਗੈਰ ਸਾਡਾ ਹੋਰ ਕੋਈ ਸਹਾਇਕ ਨਹੀਂ ਹੈ, ਤੁਸੀਂ ਕਿਰਪਾ ਕਰਕੇ ਸਤਿਗੁਰਾਂ ਨੂੰ ਅਰਜ ਕਰਕੇ ਸਾਨੂੰ ਮਾਫ ਕਰਵਾ ਦਿਓ।
ਬਿਨ ਸੁਣੀ ਕਰ ਨਾ ਕਰ ਵਿਧੀਏ ਕਾਹਿਓ ਕਿ ਚਿੰਤਾ ਦੇਹੋ ਗਵਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵਿਧੀ ਚੰਦ ਜੀ ਨੇ ਉਹਨਾਂ ਦੀ ਬੇਨਤੀ ਨੂੰ ਸੁਣਿਆ ਤੇ ਕਹਿੰਦੇ ਨੇ ਕਿ ਤੁਸੀਂ ਬਿਲਕੁਲ ਆਪਣੀ ਚਿੰਤਾ ਨੂੰ ਗਵਾ ਦਿਓ, ਮੈਂ ਜ਼ਰੂਰ ਸਤਿਗੁਰਾਂ ਦੇ ਕੋਲ ਅਰਜ ਕਰਕੇ ਤੁਹਾਨੂੰ ਮਾਫ ਕਰਵਾ ਦਿਆਂਗਾ।
ਜਿਉਂ ਕਿਉਂ ਮੈਂ ਬਖਸ਼ਾਵਨ ਕਰ ਹੋ ਸਮਾਂ ਕਹਿਣ ਕੋ ਜਬ ਬਣ ਜਾਏ।
ਵਿਧੀ ਚੰਦ ਜੀ ਕਹਿੰਦੇ ਨੇ ਕਿ ਜਿਵੇਂ ਨਾ ਕਿਵੇਂ ਕਰਕੇ ਮੈਂ ਜ਼ਰੂਰ ਤੁਹਾਨੂੰ ਬਖਸ਼ਾ ਲਵਾਂਗਾ, ਪਰ ਜਦੋਂ ਕਦੇ ਕੋਈ ਸਮਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਅਰਜ ਕਰਨ ਦਾ ਲੱਗੇਗਾ।
ਇਮ ਕਹਿ ਗੁਰ ਸਮੀਪ ਤਬ ਗਮਨਿਓ ਸੁਤ ਪਿਤ ਸੁਣਤ ਰਹੇ ਹਰ ਖਾਏ।
ਜਦੋਂ ਵਿਧੀ ਚੰਦ ਜੀ ਨੇ ਇਸ ਤਰ੍ਹਾਂ ਦਾ ਭਰੋਸਾ ਦਿੱਤਾ ਉਹਦੀ ਗੱਲ ਨੂੰ ਸੁਣ ਕੇ ਦੋਵੇਂ ਪਿਓ ਪੁੱਤਰ ਖੁਸ਼ ਹੋਏ ਨੇ। ਇਸ ਤੋਂ ਬਾਅਦ ਵਿਧੀ ਚੰਦ ਜੀ ਸਤਿਗੁਰਾਂ ਦੇ ਕੋਲ ਚਲੇ ਗਏ।
ਸਤ ਗੁਰ ਚੜੇ ਅਖੇਰ ਕਰਨ ਕੋ ਚਲਿਓ ਸੰਗ ਹੈ ਜੀਨ ਪਵਾਏ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸ਼ਿਕਾਰ ਖੇਡਣ ਜਾਣ ਦੀ ਤਿਆਰੀ ਕੀਤੀ ਤੇ ਵਿਧੀ ਚੰਦ ਜੀ ਵੀ ਘੋੜੇ ਦੀ ਸਵਾਰੀ ਕਰਕੇ ਸਤਿਗੁਰਾਂ ਦੇ ਨਾਲ ਹੀ ਸ਼ਿਕਾਰ ਖੇਡਣ ਦੇ ਵਾਸਤੇ ਚਲੇ ਗਏ।
ਬਹਿਰੀ ਬਾਜ ਕੋਹੀ ਬਹੁ ਸ਼ਿਕਰੇ ਚੀਤੇ ਬਲੀ ਸਵਾਣ ਸਮੁਦਾਏ।
ਇਹ ਸਾਰੇ ਸ਼ਿਕਾਰੀ ਪੰਛੀਆਂ ਦੇ ਔਰ ਦੂਸਰੇ ਚੁਪਾਇਆਂ ਦੇ ਨਾਮ ਨੇ। ਕਵੀ ਜੀ ਲਿਖਦੇ ਨੇ ਬਹਿਰੀਆਂ ਨੂੰ, ਬਾਜਾਂ ਨੂੰ, ਕੋਹੀਆਂ ਨੂੰ, ਸ਼ਿਕਰਿਆਂ ਨੂੰ ਔਰ ਬਲੀ ਬਲੀ ਜਿਹੜੇ ਚੀਤੇ ਨੇ ਉਹਨਾਂ ਬਹੁਤ ਸਾਰਿਆਂ ਨੂੰ ਮਾਰਿਆ ਗਿਆ ਸ਼ਿਕਾਰ ਦੇ ਰੂਪ ਦੇ ਵਿੱਚ।
ਬਣ ਵਿਚਰਤ ਬਣ ਜੀਵਨ ਕਾਵਤ ਕਰੇ ਮੁਕਤ ਜੇ ਨਿਜ ਕਰ ਕਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਇਸੇ ਤਰੀਕੇ ਦੇ ਨਾਲ ਜੰਗਲ ਦੇ ਵਿੱਚ ਵਿਚਰਦੇ ਨੇ, ਬਹੁਤਿਆਂ ਸਾਰਿਆਂ ਜੀਵਾਂ ਨੂੰ ਮਾਰਿਆ, ਜਿਹੜੇ ਸਤਿਗੁਰਾਂ ਦੇ ਹੱਥੋਂ ਮਰੇ ਨੇ ਕਵੀ ਜੀ ਲਿਖਦੇ ਨੇ ਉੱਤੇ ਮੁਕਤੀ ਨੂੰ ਪ੍ਰਾਪਤ ਹੋਏ ਨੇ, ਉਹਨਾਂ ਦੀ ਉਹ ਜੂਣ ਕੱਟੀ ਗਈ ਪਸ਼ੂਆਂ ਤੇ ਪੰਛੀਆਂ ਵਾਲੀ।
ਹਟ ਕਰ ਟਿਕੇ ਆਣ ਕਰ ਸਤਿਗੁਰ ਛੋਟੇ ਮੀਰ ਗ੍ਰਾਮ ਨਿਕਟਾਏ।
ਸ਼ਿਕਾਰ ਖੇਡਣਾ ਬੰਦ ਕੀਤਾ, ਆਰਾਮ ਕਰਨ ਦੇ ਵਾਸਤੇ ਸਤਿਗੁਰੂ ਜੀ ਪਿੱਛੇ ਨੂੰ ਮੁੜੇ ਨੇ। ਛੋਟੇ ਮੀਰ ਪਿੰਡ ਜਿਹੜਾ ਹੈ ਉਹਦੇ ਲਾਗੇ ਹੀ ਆਣ ਕੇ ਸਤਿਗੁਰਾਂ ਨੇ ਆਰਾਮ ਕੀਤਾ।
ਵਿਧੀ ਚੰਦ ਅਵਕਾਸ਼ ਬਿਲੋ ਕਿਓ ਸਿੱਖ ਸੁਤ ਕੀ ਸਭ ਗਾਥ ਸੁਣਾਏ।
ਉਸ ਵੇਲੇ ਵਿਧੀ ਚੰਦ ਨੇ ਆਪਣੇ ਮਨ ਦੇ ਨਾਲ ਵਿਚਾਰ ਕੀਤੀ, ਇਸ ਤੋਂ ਚੰਗਾ ਮੌਕਾ ਅਰਜ ਕਰਨ ਦੇ ਵਾਸਤੇ ਹੋਰ ਕੋਈ ਲੱਗ ਨਹੀਂ ਸਕਦਾ। ਹੱਥ ਜੋੜ ਕੇ ਉਸ ਵੇਲੇ ਵਿਧੀ ਚੰਦ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭਾਈ ਕੁੱਕੋ ਦੀ ਤੇ ਅਨੰਤੇ ਦੀ ਗਾਥਾ ਨੂੰ ਬਿਆਨ ਕੀਤਾ। ਭਾਈ ਵਿਧੀ ਚੰਦ ਨੇ ਇਸ ਤਰ੍ਹਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਕਹਿੰਦਾ ਦੇਹ ਰਸਾਤਲ ਮੋਹ ਪ੍ਰਭੂ ਅਬ ਸਿਸ ਅਪਰਾਧ ਛਿਮੋ ਸੁਖ ਦਾਏ। ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਇਸ ਤਰ੍ਹਾਂ ਦਾ ਹੁਕਮ ਕੀਤਾ ਕਿ ਜਿੰਨੇ ਵੀ ਕਾਂ ਦੇ ਗਲੇਲਾ ਮਾਰ ਕੇ ਉਸ ਨੂੰ ਲੰਗੜਾ ਕੀਤਾ ਉਹਨੂੰ ਨਰਕ ਦਿੱਤੇ ਜਾਣਗੇ ਤੇ ਕਿਰਪਾ ਕਰਕੇ ਸੱਚੇ ਪਾਤਸ਼ਾਹ ਮੇਰੀ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਉਹ ਜਿਹੜਾ ਰਸਾਤਲ ਹੈ ਉਹ ਜਿਹੜਾ ਨਰਕ ਹੈ ਨਾ ਅਨੰਤੇ ਦੀ ਜਗ੍ਹਾ ਦੇ ਉੱਤੇ ਤੁਸੀਂ ਮੈਨੂੰ ਦੇ ਦਿਓ ਤੇ ਕਿਰਪਾ ਕਰਕੇ ਸੱਚੇ ਪਾਤਸ਼ਾਹ ਉਸ ਨੂੰ ਤੁਸੀਂ ਬਖਸ਼ ਦਿਓ। ਦੇਖੋ ਕਿੰਨੇ ਵੱਡੇ ਉਪਕਾਰੀ ਨੇ, ਆਪਣੇ ਵਾਸਤੇ ਉਸ ਮੁਸੀਬਤ ਨੂੰ ਚੱਲਣ ਦੇ ਵਾਸਤੇ ਬਿਲਕੁਲ ਤਿਆਰ ਨੇ ਵਿਧੀ ਚੰਦ ਜੀ, ਪਰ ਉਹਨਾਂ ਦੀ ਬੇਨਤੀ ਕਰਦੇ ਨੇ ਕਿ ਸੱਚੇ ਪਾਤਸ਼ਾਹ ਜਿਹਦੇ ਵਾਸਤੇ ਤੁਸੀਂ ਸਰਾਪ ਕੀਤਾ ਹੈ ਉਹਨੂੰ ਮਾਫ਼ ਕਰ ਦਿਓ ਤੇ ਜਿਹੜਾ ਤੁਸੀਂ ਸਰਾਪ ਦਿੱਤਾ ਹੈ ਨਾ ਉਹ ਮੈਨੂੰ ਮਿਲ ਜਾਵੇ, ਮੈਂ ਨਰਕਾਂ ਨੂੰ ਚਲਿਆ ਜਾਵਾਂਗਾ। ਕਾਹੇ ਉਹ ਗੁਰੂ ਸਿਸ ਕੋ ਨਾਰਾ ਸਾਤਲ ਤੂੰ ਮਮ ਪ੍ਰਿਆ ਹੈ ਆਨੰਦ ਬੇਸਾਲ। ਜਦੋਂ ਵਿਧੀ ਚੰਦ ਨੇ ਇਸ ਤਰ੍ਹਾਂ ਦੀ ਬੇਨਤੀ ਕੀਤੀ ਸਤਿਗੁਰੂ ਜੀ ਵਿਧੀ ਚੰਦ ਦੇ ਉੱਤੇ ਬਹੁਤ ਪ੍ਰਸੰਨ ਹੋਏ ਕਿ ਕਿੰਨਾ ਵੱਡਾ ਪਰਉਪਕਾਰ ਕਰਨ ਦੇ ਵਾਸਤੇ ਇਹ ਤਿਆਰ ਹੋ ਗਿਆ ਕਿ ਆਪਣੇ ਆਪ ਦੇ ਵਾਸਤੇ ਨਰਕ ਮੰਗਦਾ ਹੈ ਜਿਹੜੇ ਕਿ ਮੈਂ ਇਸ ਨੂੰ ਕਦੇ ਦੇਣੇ ਨੇ। ਸਤਿਗੁਰੂ ਜੀ ਕਹਿੰਦੇ ਨੇ ਸਿਸ ਕੋ ਨਾ ਰਸਾਤਲ ਤੂੰ ਮਮ ਪ੍ਰਿਆ ਹੈ ਆਨੰਦ ਵਿਸਾਲ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਭਾਈ ਵਿਧੀ ਚੰਦ ਤੂੰ ਤੇ ਬਹੁਤ ਹੀ ਮੇਰਾ ਪਿਆਰਾ ਹੈ, ਮੈਂ ਕਿਸ ਤਰ੍ਹਾਂ ਤੈਨੂੰ ਇਸ ਤਰ੍ਹਾਂ ਦਾ ਸਰਾਪ ਦੇ ਸਕਦਾ ਹਾਂ, ਤੂੰ ਤੇ ਮੇਰਾ ਪਿਆਰਾ ਹੈ। ਤੇ ਕਹਿੰਦਾ ਸੱਚੇ ਪਾਤਸ਼ਾਹ ਜੇ ਮੈਂ ਪਿਆਰਾ ਹਾਂ ਤੇ ਮੇਰੀ ਅਰਜ ਨੂੰ ਪ੍ਰਵਾਨ ਕਰੋ, ਕਿਰਪਾ ਕਰਕੇ ਉਸ ਦਾ ਸਰਾਪ ਜਿਹੜਾ ਦਿੱਤਾ ਹੋਇਆ ਉਹਨੂੰ ਵਾਪਸ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਵਚਨ ਕੀਤਾ, ਕਹਿੰਦੇ ਨੇ ਸਿਸ ਕੋ ਨਾ ਰਸਾਤਲ, ਕਹਿੰਦੇ ਨੇ ਜੇ ਤੂੰ ਕਹਿਣਾ ਹੈ ਉਸ ਬਾਲਕ ਨੂੰ ਜਿੰਨੇ ਕਿ ਗੁਲੇਲਾ ਮਾਰ ਕੇ ਕਾਂ ਨੂੰ ਲੰਗੜਾ ਕੀਤਾ ਉਹਨੂੰ ਰਸਾਤਲ ਨਹੀਂ ਦਿੱਤਾ ਜਾਵੇਗਾ। ਪਰ ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਬਚਨ ਨਿਕਲਿਆ ਹੋਇਆ ਉਹ ਕਿਸੇ ਦੇ ਉੱਤੇ ਤੇ ਵਾਰਦ ਹੋਣਾ ਹੀ ਹੋਣਾ, ਭਾਵ ਕੇ ਕਿਸੇ ਨੂੰ ਤੇ ਨਰਕ ਮਿਲਨੇ ਮਿਲਨੇ। ਛੋਟਾ ਮੀਰ ਰਸਾਤਲ ਪਹੁੰਚੇ ਜਹਾਂ ਬਸੇ ਨਰ ਕੁਟਲ ਕੁਚਾਲ। ਉਸੇ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਨਾ ਤੇ ਉਸ ਲੜਕੇ ਨੂੰ ਰਸਾਤਲਾਂ ਦੇ ਵਿੱਚ ਸੁੱਟਿਆ ਜਾਵੇਗਾ ਤੇ ਤੂੰ ਤੇ ਮੇਰਾ ਪਿਆਰਾ ਬੜਾ ਹੈ, ਇਸ ਕਰਕੇ ਤੈਨੂੰ ਵੀ ਨਰਕਾਂ ਦੇ ਵਿੱਚ ਮੈਂ ਭੇਜ ਨਹੀਂ ਸਕਦਾ। ਕਹਿੰਦੇ ਨੇ ਇਹ ਜਿਹੜਾ ਲਾਗੇ ਛੋਟੇ ਮੀਰ ਪਿੰਡ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹੀ ਰਸਾਤਲ ਦੇ ਵਿੱਚ ਪਹੁੰਚੇਗਾ। ਬਸੈ ਨਰ ਕੁਟਲ ਕੁਚਾਲ, ਕਿਉਂਕਿ ਇੱਥੇ ਬਹੁਤ ਖੋਟੇ ਜਿਹੜੇ ਮਨੁੱਖ ਨੇ ਨਾ ਉਹ ਵਸਦੇ ਨੇ। ਇੱਥੇ ਅਨੰਤੇ ਦੀ ਥਾਵੇਂ ਛੋਟੇ ਮੀਰ ਨੂੰ ਅਕਾਰਨ ਰਸਾਤਲ ਜਾਣ ਦਾ ਸਰਾਪ ਨਹੀਂ ਹੈ। ਅਸਲੀਅਤ ਦੱਸੀ ਹੈ ਕਿ ਛੋਟੇ ਮੀਰ ਦੇ ਰਸਾਤਲ ਜਾਣ ਦੇ ਸਮਾਨ ਉਸ ਵਿੱਚ ਮੌਜੂਦ ਹਨ, ਕਿਉਂਕਿ ਉਸ ਪਿੰਡ ਦੇ ਵਿੱਚ ਪਾਪੀ ਤੇ ਕੁਟਲ ਲੋਕ ਵਸਦੇ ਹਨ ਜੋ ਕਿ ਰਸਾਤਲ ਦੇ ਅਧਿਕਾਰੀ ਹਨ। ਕਹਿਣ ਤੋਂ ਭਾਵ ਹੈ ਕਿ ਪੈਂਦੇ ਖਾਂ ਵਰਗੇ ਉੱਥੇ ਵਸਦੇ ਨੇ, ਇਸ ਕਰਕੇ ਉਹ ਪਿੰਡ ਹੀ ਸਾਰਾ ਇਸੇ ਤਰ੍ਹਾਂ ਦਾ ਹੈ। ਕਿਉਂਕਿ ਕਵੀ ਜੀ ਨੇ ਬਹੁਤ ਵਾਰੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਬਹੁਤਿਆਂ ਸਾਰਿਆਂ ਨੂੰ ਪੈਂਦੇ ਖਾਂ ਨੇ ਆਪਣੇ ਵੱਲ ਕੀਤਾ ਹੋਇਆ, ਸਤਿਗੁਰਾਂ ਨੇ ਉਸ ਪਿੰਡ ਨੂੰ ਹੀ ਸਰਾਪ ਦੇ ਦਿੱਤਾ। ਇਮ ਕਹਿ ਸਿੱਖ ਸੁਤ ਬਖਸ਼ਨ ਕੀ ਨਸ ਪਾਇਓ ਗ੍ਰਾਮ ਕੋ ਸਰਾਪ ਕੁਚਾਲ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਵਿਧੀ ਚੰਦ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕਰਕੇ ਉਸ ਅਨੰਤੇ ਨੂੰ ਬਖਸ਼ਾ ਦਿੱਤਾ ਤੇ ਦੂਸਰੇ ਪਾਸੇ ਸਤਿਗੁਰਾਂ ਨੇ ਆਪਣਾ ਜਿਹੜਾ ਸਰਾਪ ਸੇਨਾ ਉਹ ਛੋਟੇ ਮੀਰ ਪਿੰਡ ਨੂੰ ਦੇ ਦਿੱਤਾ। ਚੜਿਆ ਕਰਤਾਰਪੁਰੇ ਪੁੰਨ ਬੈਠੇ ਸੰਧਿਆ ਸਮੇਂ ਕਿਰ ਪਾਲ। ਉਥੋਂ ਸਤਿਗੁਰਾਂ ਨੇ ਘੋੜੇ ਦੀ ਸਵਾਰੀ ਕੀਤੀ, ਵਾਪਸ ਕਰਤਾਰਪੁਰ ਨਗਰੀ ਦੇ ਵਿਚ ਆਣ ਕੇ ਬੈਠ ਗਏ ਨੇ। ਸ਼ਾਮਾਂ ਦਾ ਵੇਲਾ ਹੈ। ਬਿਧੀ ਚੰਦ ਸੋ ਪਿਤ ਸੁਤ ਦੋਨੋ ਆਏ ਬੰਦਨਾ ਪਦ ਕਰ ਕੀਨ। ਵਿਧੀ ਚੰਦ ਦੇ ਸਮੇਤ ਭਾਈ ਕੁੱਕੋ ਉਸ ਦਾ ਪੁੱਤਰ ਅਨੰਤਾ ਦੋਵੇਂ ਆਏ ਨੇ। ਦੋਵਾਂ ਪਿਓ ਪੁੱਤਰਾਂ ਨੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰ ਕੀਤੇ। ਦਇਆ ਸਿੰਧ ਚਰਨਾਮ੍ਰਿਤ ਦੀਨੋ ਸਿੱਖ ਸੁਤ ਪਾਣ ਕਰਿਓ ਦੁੱਖ ਹੀਨ। ਦਇਆ ਦੇ ਸਮੁੰਦਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣਾ ਚਰਨਾ ਅੰਮ੍ਰਿਤ ਦੋਵਾਂ ਨੂੰ ਦਿੱਤਾ। ਉਸ ਵੇਲੇ ਭਾਈ ਕੁੱਕੋ ਦੇ ਪੁੱਤਰ ਅਨੰਤੇ ਨੇ ਸਤਿਗੁਰਾਂ ਦੇ ਚਰਨਾਂ ਅੰਮ੍ਰਿਤ ਨੂੰ ਗ੍ਰਹਿਣ ਕੀਤਾ, ਭਾਵ ਕੇ ਪੀਤਾ।
ਤਨ ਮਨ ਸੰਕਟ ਸਕਲ ਨਾਸ ਕਰ, ਪ੍ਰਥਮ ਸਮਾਨ ਪਾਇਓ ਬਲ ਪੀਨ।
ਜਦੋਂ ਹੀ ਸਤਿਗੁਰਾਂ ਦੇ ਚਰਨਾਂ ਅੰਮ੍ਰਿਤ ਨੂੰ ਛਕਿਆ, ਉਸੇ ਵੇਲੇ ਸਤਿਗੁਰਾਂ ਦੀ ਕਿਰਪਾ ਹੋਈ, ਸਾਰੇ ਦਾ ਸਾਰਾ ਸੰਕਟ ਦੂਰ ਹੋ ਗਿਆ। ਪਹਿਲਾਂ ਵਰਗਾ ਹੀ ਤਕੜਾ ਸਰੀਰ ਉਸਦਾ ਬਣ ਗਿਆ, ਕਿਉਂਕਿ ਜਦੋਂ ਦਾ ਸਤਿਗੁਰਾਂ ਨੇ ਸਰਾਪ ਦਿੱਤਾ ਸੀ, ਉਦੋਂ ਦਾ ਜਿਹੜਾ ਸਰੀਰ ਸੀ ਨਾ, ਉਹ ਕਮਜ਼ੋਰ ਤੋਂ ਕਮਜ਼ੋਰ ਹੁੰਦਾ ਜਾਂਦਾ ਸੀ। ਸਤਿਗੁਰਾਂ ਨੇ ਕਿਰਪਾ ਕੀਤੀ, ਪਹਿਲਾਂ ਵਰਗਾ ਸਰੀਰ ਉਸਦਾ ਬਣ ਗਿਆ, ਚਰਨਾ ਅੰਮ੍ਰਿਤ ਨੂੰ ਗ੍ਰਹਿਣ ਕਰਨ ਦੇ ਨਾਲ।
ਇਮ ਸਤਿਗੁਰ ਕੁਛ ਦਿਵਸ ਬਿਤਾਏ, ਸਦਾ ਸਹਾਈ ਸਿੱਖਣ ਦੀਨ।
ਕਵੀ ਜੀ ਲਿਖਦੇ ਨੇ ਕਿ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਸਿੱਖਾਂ ਦੇ ਹਮੇਸ਼ਾ ਸਹਾਇਕ ਬਣਦੇ ਨੇ, ਜਿਹੜੇ ਸਤਿਗੁਰੂ ਜੀ ਦੀਨਾਂ ਦੇ ਉੱਤੇ ਦਇਆ ਕਰਦੇ ਨੇ, ਐਸੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਕਾਫੀ ਸਾਰੇ ਦਿਨ ਇਸ ਤਰੀਕੇ ਦੇ ਨਾਲ ਬਤੀਤ ਕੀਤੇ।
ਮਾਸ ਅਸਾੜ ਪ੍ਰਵਿਰਤਿਓ ਜਗ ਮੈਂ, ਇੱਕ ਦਿਨ ਸ੍ਰੀ ਪ੍ਰਭ ਚੜੇ ਸ਼ਿਕਾਰ।
ਸਮਾਂ ਲੰਘਦਾ ਗਿਆ। ਕਵੀ ਜੀ ਲਿਖਦੇ ਨੇ ਕਿ ਹਾੜ ਦਾ ਮਹੀਨਾ ਆ ਗਿਆ ਹੈ। ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਫੇਰ ਸ਼ਿਕਾਰ ਖੇਡਣ ਦੇ ਵਾਸਤੇ ਚੱਲ ਪਏ।
ਵਰਨ ਸੁਪੈਦ ਤੁਰੰਗਮ ਕੋ ਸ਼ੁਭ, ਜਿਮ ਰਵੀ ਬਾਹਨ ਸੁਪਤ ਉਦਾਰ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਚਿੱਟੇ ਘੋੜੇ ਦੀ ਸਵਾਰੀ ਕੀਤੀ ਹੈ। ਕਵੀ ਜੀ ਪ੍ਰਮਾਣ ਦਿੰਦੇ ਨੇ, ਜਿਮ ਰਵ ਬਾਹਨ ਸੁਭਤ ਉਦਾਰ, ਜਿਸ ਤਰ੍ਹਾਂ ਕਿ ਚਿੱਟਾ ਘੋੜਾ ਹੋਵੇ ਸੂਰਜ ਦਾ, ਕਿਉਂਕਿ ਸੂਰਜ ਦੇਵਤੇ ਦਾ ਜਿਹੜਾ ਘੋੜਾ ਹੈ ਉਹ ਵਿਦਵਾਨਾਂ ਦੇ ਅਨੁਸਾਰ ਸਫੇਦ ਹੈ, ਚਿੱਟੇ ਰੰਗ ਦਾ ਹੈ। ਕਵੀ ਜੀ ਪ੍ਰਮਾਣ ਦਿੰਦੇ ਨੇ ਇਸ ਤਰ੍ਹਾਂ ਸਤਿਗੁਰਾਂ ਨੇ ਚਿੱਟੇ ਘੋੜੇ ਦੀ ਅਸਵਾਰੀ ਕੀਤੀ ਹੋਈ।
ਜਾਮਾ ਗਰ ਅਭਿਰਾਮ ਚੀਨ ਬਹੁ, ਸੂਖਮ ਸੂਤ ਦਿਪਤ ਤਨ ਚਾਰ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਰੀਰ ਦੇ ਉੱਤੇ ਜਿਹੜਾ ਚੋਲਾ ਪਹਿਨਿਆ ਹੋਇਆ, ਉਹ ਵੀ ਬਹੁਤ ਬਰੀਕ ਕੱਪੜੇ ਦਾ ਹੈ, ਔਰ ਸਤਿਗੁਰਾਂ ਦਾ ਜਿਹੜਾ ਜਾਮਾ ਹੈ ਉਹ ਵੀ ਪੂਰੇ ਦਾ ਪੂਰਾ ਚਿੱਟੇ ਰੰਗ ਦਾ।
ਸਿਰ ਉਸ਼ਨੀਕ ਨੀਕ ਬਿਦ ਬੰਧਨ, ਹੀਰੇ ਸ਼ਵੇਤ ਜਗਾ ਦੁੱਤ ਕਾਰ।
ਸਤਿਗੁਰਾਂ ਨੇ ਆਪਣੇ ਸੀਸ ਦੇ ਉੱਤੇ ਜਿਹੜਾ ਦਸਤਾਰਾ ਸਜਾਇਆ ਹੋਇਆ, ਉਹ ਵੀ ਕਵੀ ਜੀ ਲਿਖਦੇ ਨੇ ਕਿ ਚਿੱਟੇ ਰੰਗ ਦਾ ਹੈ, ਤੇ ਦਸਤਾਰੇ ਦੇ ਉੱਤੇ ਜਿਹੜੀ ਸਤਿਗੁਰਾਂ ਨੇ ਜਿਗਾ ਬੰਨੀ ਹੋਈ ਹੈ ਉਹ ਵੀ ਚਿੱਟੇ ਰੰਗ ਦੀ ਲੱਗਦੀ ਹੈ, ਕਿਉਂਕਿ ਉਹਦੇ ਵਿੱਚ ਚਿੱਟੇ ਜਿਹੜੇ ਹੀਰੇ ਮੋਤੀ ਨੇ ਨਾ, ਉਹ ਜੜੇ ਹੋਏ ਨੇ।
ਮੁਕਤਾ ਗੋਲ ਮੋਲ ਬਹੁ ਜਿਨ ਕੋ, ਉਜਲ ਮਾਲਾ ਦਿਪਤ ਵਿਸਾਲ।
ਇਸ ਤੋਂ ਇਲਾਵਾ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇੱਕ ਬਹੁਤ ਵੱਡੀ ਸਾਰੀ ਮਾਲਾ ਆਪਣੇ ਗਲੇ ਦੇ ਵਿੱਚ ਪਾਈ ਹੋਈ ਹੈ, ਜਿਹੜੀ ਕਿ ਮੋਤੀਆਂ ਦੀ ਮਾਲਾ ਹੈ, ਗੋਲ ਗੋਲ ਮੋਤੀਆਂ ਦੇ ਨਾਲ ਉਹ ਭਰੀ ਹੋਈ ਹੈ, ਔਰ ਸਾਰਿਆਂ ਮੋਤੀਆਂ ਦਾ ਰੰਗ ਵੀ ਚਿੱਟਾ ਹੈ।
ਬਾਜ ਸੁਪੈਦ ਹੱਥ ਪਰ ਬੈਠਿਓ, ਮਨੋ ਮਾਨ ਸਾਰੇ ਆਏ ਮਰਾਲ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਸਤਿਗੁਰਾਂ ਨੇ ਆਪਣੇ ਹੱਥ ਦੇ ਉੱਤੇ ਬਾਜ ਬਿਠਾਇਆ ਹੋਇਆ, ਉਹ ਵੀ ਚਿੱਟੇ ਰੰਗ ਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਕਵੀ ਜੀ ਪ੍ਰਮਾਣ ਦਿੰਦੇ ਨੇ ਕਿ ਇਸ ਤਰ੍ਹਾਂ ਉਹ ਬਾਜ ਲੱਗਦਾ ਹੈ ਕਿ ਜਿਵੇਂ ਮਾਨ ਸਰੋਵਰ ਤੋਂ ਕੋਈ ਚਿੱਟੇ ਰੰਗ ਦਾ ਹੰਸ ਆਇਆ ਹੋਵੇ।
ਚੰਦ ਕੋਂਦ ਮਾਨੰਦ ਸੁਦਾ ਨਹੀਂ, ਸਜਤ ਸਵੇਤ ਤਾਂ ਇਸ ਬਿਦ ਨਾਲ।
ਕਵੀ ਜੀ ਲਿਖਦੇ ਨੇ, ਚੰਦਰਮਾ ਮਰਤ ਬਾਣ ਦਾ ਫੁੱਲ ਤੇ ਅੰਮ੍ਰਿਤ ਵੀ ਤੁਲ ਨਹੀਂ, ਇਸ ਤਰ੍ਹਾਂ ਦੇ ਨਾਲ ਸਫੇਦੀ ਸਜ ਰਹੀ ਹੈ, ਕਿਉਂਕਿ ਚੰਦਰਮਾ ਵੀ ਚਿੱਟੇ ਰੰਗ ਦਾ ਹੁੰਦਾ ਹੈ। ਕਵੀ ਸੰਤੋਖ ਸਿੰਘ ਜੀ ਚਿੱਟੇ ਰੰਗ ਦੇ ਰੂਪਕ ਨੂੰ ਬਣ ਰਹੇ ਨੇ ਕਿ ਹਰ ਕੋਈ ਚਿੱਟੀ ਹੀ ਚਿੱਟੀ ਚੀਜ਼ ਹੈ।
ਸ੍ਰੀ ਗੁਰਦਿੱਤਾ ਅਗਰ ਸਿਧਾਵਤ, ਬਿਦੇ ਚੰਦ ਗੁਰ ਪਾਛੇ ਚਾਲ।
ਹੁਣ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸ਼ਿਕਾਰ ਖੇਡਣ ਦੇ ਵਾਸਤੇ ਜਾ ਰਹੇ ਸਨ। ਸਤਿਗੁਰਾਂ ਦੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਸਤਿਗੁਰਾਂ ਦੇ ਅੱਗੇ ਅੱਗੇ ਜਾ ਰਹੇ ਸਨ, ਤੇ ਬਿਧੀ ਚੰਦ ਜੀ ਸਤਿਗੁਰਾਂ ਦੇ ਪਿੱਛੇ ਜਾ ਰਹੇ ਸਨ।
ਬੰਕੇ ਬੀਰ ਬ੍ਰਿੰਦ ਬਲਵੰਤੇ, ਬਾਹੂ ਵਿਸਾਲ ਚੜੇ ਬਾਜ਼ੀਨ।
ਇਸ ਤੋਂ ਇਲਾਵਾ ਸਤਿਗੁਰਾਂ ਦੇ ਬੰਕੇ ਸੂਰਮੇ ਜਿਹੜੇ ਬਹੁਤ ਸਾਰੇ ਨੇ, ਜਿਹੜੇ ਕਿ ਵੱਡੇ ਬਲਸ਼ਾਲੀ ਨੇ, ਜਿਨ੍ਹਾਂ ਦੀਆਂ ਲੰਮੀਆਂ ਤੇ ਮਜ਼ਬੂਤ ਬਾਹਾਂ ਨੇ, ਐਸੇ ਸਤਿਗੁਰਾਂ ਦੇ ਜਵਾਨ ਬਹੁਤ ਸਾਰੇ ਘੋੜਿਆਂ ਦੇ ਉੱਤੇ ਅਸਵਾਰ ਸਨ।
ਬਾਣ ਕੁਮਾਨ ਤੁਫਾਂਗ ਸੰਭਾਰਤ ਪਿੱਛੇ ਗਮ ਵੀਰ ਰਸ ਪੀਣ।
ਕਿਸੇ ਨੇ ਤੀਰ ਕਮਾਨ ਨੂੰ ਫੜਿਆ ਹੋਇਆ, ਕਿਸੇ ਨੇ ਬੰਦੂਕ ਨੂੰ ਸੰਭਾਲਿਆ ਹੋਇਆ, ਇਹ ਸਾਰੇ ਦੇ ਸਾਰੇ ਜਿਹੜੇ ਸੂਰਮੇ ਨੇ, ਜਿਹੜੇ ਕਿ ਵੀਰਤਾ ਦੇ ਰਸ ਦੇ ਵਿੱਚ ਭਿੱਜੇ ਹੋਏ ਨੇ, ਇਹ ਸਾਰੇ ਸਤਿਗੁਰਾਂ ਦੇ ਮਗਰ ਮਗਰ ਜਾ ਰਹੇ ਸਨ, ਸਾਰੇ ਘੋੜਿਆਂ ਦੇ ਉੱਤੇ ਅਸਵਾਰ ਨੇ।
ਸ੍ਰੀ ਹਰਿ ਗੋਬਿੰਦ ਬਾਗ ਗਹੀ ਕਰ ਸੁੰਦਰ ਸ਼ੋਭਤ ਤੁਰੰਗਮ ਪੀਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਘੋੜਾ ਚਿੱਟੇ ਰੰਗ ਦਾ ਹੈ, ਜਿਹੜਾ ਬਹੁਤ ਖੂਬਸੂਰਤ ਹੈ, ਜਿਹੜਾ ਕਿ ਬੜਾ ਬਲਸ਼ਾਲੀ ਘੋੜਾ ਹੈ, ਉਸ ਦੀ ਵਾਗ ਨੂੰ ਸਤਿਗੁਰਾਂ ਨੇ ਆਪਣੇ ਪਵਿੱਤਰ ਹਸਤ ਕਮਲਾਂ ਦੇ ਨਾਲ ਫੜਿਆ ਹੋਇਆ ਸੀ।
ਜਨ ਐ ਰਾਵਤ ਬਤਸ ਚਪਲ ਅਤ ਚਲਤ ਚਾਲ ਚੋਰਤ ਚਿਤ ਚੀਨ।
ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਉਸ ਘੋੜੇ ਦੀ ਬਹੁਤ ਸਾਰੀ ਉਪਮਾ ਕਰਦੇ ਨੇ ਕਿ ਕਿਸ ਤਰ੍ਹਾਂ ਦਾ ਸੁੰਦਰ ਘੋੜਾ ਹੈ। ਕਵੀ ਜੀ ਲਿਖਦੇ ਨੇ ਜਨ ਐ ਰਾਵਤ ਬਤਸ, ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਐ ਰਾਵਤ ਦਾ ਬੱਚਾ ਹੋਵੇ। ਐ ਰਾਵਤ ਚਿੱਟੇ ਰੰਗ ਦਾ ਹਾਥੀ ਹੈ, ਮੰਨਿਆ ਜਾਂਦਾ ਹੈ ਕਿ ਚਿੱਟੇ ਰੰਗ ਦਾ ਉਹ ਹਾਥੀ ਹੈ ਜਿਹਦਾ ਨਾਮ ਐ ਰਾਵਤ ਹੈ। ਕਵੀ ਜੀ ਲਿਖਦੇ ਨੇ ਚਿੱਟੇ ਰੰਗ ਦਾ ਉਹ ਘੋੜਾ ਸਤਿਗੁਰਾਂ ਦਾ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਉਸ ਚਿੱਟੇ ਰੰਗ ਦੇ ਐਰਾਵਤ ਹਾਥੀ ਦਾ ਉਹ ਬੱਚਾ ਹੋਵੇ।
ਚਪਲ ਅਤ ਚਲਤ ਚਾਲ ਚੋਰਤ ਚਿਤ ਚੀਨ, ਬਹੁਤ ਚੰਚਲ ਹੈ, ਚਲਤ ਚਾਲ ਚੋਰਤ ਚਿਤ ਚੀਨ।
ਜਦੋਂ ਆਪਣੀ ਸੋਹਣੀ ਚਾਲ ਦੇ ਨਾਲ ਘੋੜਾ ਚੱਲਦਾ ਹੈ ਤੇ ਲੋਕਾਂ ਦੇ ਚਿੱਤ ਚੁਰਾਏ ਜਾਂਦੇ ਨੇ, ਭਾਵ ਕੇ ਸਾਰੇ ਮੋਹੇ ਜਾਂਦੇ ਨੇ।
ਮਨੋ ਦੁਗਧ ਕੋ ਉਦਤ ਮਥਨ ਕਰ ਸਾਰ ਸੇਤ ਤਾ ਲਈ ਨਿਕਾਸ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਨ ਨੂੰ ਦੁੱਧ ਦਾ ਸਮੁੰਦਰ ਰਿੜਕ ਕੇ ਉਜਲਤਾ ਰੂਪ ਸਾਰ ਜਿਵੇਂ ਕੱਢ ਲਿਆ ਹੋਵੇ, ਇਸ ਤਰ੍ਹਾਂ ਦਾ ਉਹ ਘੋੜਾ ਹੈ।
ਕਮਲਾ ਸਣ ਇੱਕ ਚਿਤ ਹੋਏ ਸਿਰ ਜਿਓ ਅੰਗ ਅੰਗ ਕਰਕੇ ਨਿਰ ਜਾਸ।
ਘੋੜੇ ਦੀ ਹੋਰ ਉਪਮਾ ਬਿਆਨ ਕਰਦੇ ਨੇ ਕਵੀ ਜੀ। ਕਵੀ ਜੀ ਲਿਖਦੇ ਨੇ ਕਮਲਾ ਆਸਨ ਇੱਕ ਚਿਤ ਹੋਏ, ਕਮਲ ਫੁੱਲ ਦਾ ਆਸਨ ਮੰਨਿਆ ਜਾਂਦਾ ਹੈ ਬ੍ਰਹਮਾ ਜੀ ਦਾ, ਔਰ ਇਸ ਗੱਲ ਦੀ ਮੰਨਤਾ ਹੈ ਕਿ ਸ੍ਰਿਸ਼ਟੀ ਦੀ ਜਿੰਨੀ ਵੀ ਸਾਜਨਾ ਹੁੰਦੀ ਹੈ ਉਹ ਬ੍ਰਹਮਾ ਜੀ ਕਰਦੇ ਨੇ। ਕਵੀ ਜੀ ਪ੍ਰਮਾਣ ਦਿੰਦੇ ਨੇ ਕਿ ਬ੍ਰਹਮਾ ਜੀ ਨੇ ਜਿਵੇਂ ਇੱਕ ਚਿੱਤ ਹੋ ਕੇ ਇਸ ਘੋੜੇ ਨੂੰ ਸਿਰਜਿਆ ਹੋਵੇ, ਇਸ ਦੇ ਅੰਗ ਅੰਗ ਨੂੰ ਬਣਾਇਆ ਹੋਵੇ, ਇਸ ਤਰ੍ਹਾਂ ਲੱਗਦਾ ਹੈ।
ਮਨੋ ਕਾਮ ਕਾਰੀਗਰ ਕਰ ਸੋ ਆਕ੍ਰਿਤ ਕਰੀ ਰਹੀ ਸੋ ਪ੍ਰਕਾਸ਼।
ਕਵੀ ਜੀ ਹੋਰ ਪ੍ਰਮਾਣ ਦਿੰਦੇ ਨੇ, ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਕਾਮ ਦੇਵ ਨੇ ਆਪ ਕਾਰੀਗਰ ਬਣ ਕੇ ਇਸ ਘੋੜੇ ਦੀ ਸੁੰਦਰ ਜਿਹੜੀ ਮੂਰਤੀ ਹੈ ਨਾ, ਉਸ ਨੂੰ ਘੜਿਆ ਹੋਵੇ, ਜਿਹੜੀ ਕਿ ਬਹੁਤ ਹੀ ਜ਼ਿਆਦਾ ਪ੍ਰਕਾਸ਼ਮਾਨ।
ਕਿਦੋਂ ਤੁਰੰਗਮ ਰਚ ਕਰ ਤਨ ਸਭ ਲੇਪਣ ਕੀਨ ਸੋਦਾ ਪੁਨ ਤਾਸ।
ਕਵੀ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਘੋੜੇ ਦੀ ਪਹਿਲਾਂ ਰਚਨਾ ਕਰਕੇ ਉਸ ਦੇ ਸੁੰਦਰ ਸਰੀਪ ਨੂੰ ਬਣਾ ਕੇ ਫੇਰ ਉਹਦੇ ਉੱਤੇ ਅੰਮ੍ਰਿਤ ਦਾ ਲੇਪਣ ਕਰ ਦਿੱਤਾ ਜਾਵੇ। ਹੁਣ ਕਵੀ ਜੀ ਪੂਰੇ ਚਿੱਟੇ ਰੰਗ ਦਾ ਵਰਣਨ ਕਰ ਰਹੇ ਨੇ ਕਿਉਂਕਿ ਚਿੱਟੇ ਰੰਗ ਦਾ ਅੰਮ੍ਰਿਤ ਹੁੰਦਾ ਹੈ। ਕਵੀ ਜੀ ਲਿਖਦੇ ਨੇ ਇਸ ਤਰ੍ਹਾਂ ਵੀ ਮੰਨਿਆ ਜਾ ਸਕਦਾ ਹੈ ਕਿ ਘੋੜੇ ਨੂੰ ਬਣਾਇਆ ਗਿਆ ਹੈ ਤੇ ਫਿਰ ਬਾਅਦ ਦੇ ਵਿੱਚ ਉਹਦੇ ਸਰੀਰ ਦੇ ਉੱਤੇ ਚਿੱਟੇ ਅੰਮ੍ਰਿਤ ਦਾ ਲੇਪ ਕਰ ਦਿੱਤਾ ਹੋਵੇ।
ਅਗਰ ਨਾਸ ਕਾ ਤੀਖਣ ਸੁੰਦਰ ਉੱਚੀ ਗਰੀਵ ਚਪਲ ਬਲ ਸੰਗ।
ਕਵੀ ਜੀ ਲਿਖਦੇ ਨੇ ਘੋੜੇ ਦੀਆਂ ਨਾਸਾਂ ਤਿੱਖੀਆਂ ਨੇ, ਸੁੰਦਰ ਨੇ, ਔਰ ਉੱਚੀ ਧੌਣ ਹੈ, ਬੜੇ ਵੇਗ ਦੇ ਨਾਲ ਚੱਲਦਾ ਹੈ ਘੋੜਾ।
ਦੋਣ ਸ਼੍ਰੋਣ ਲਗ ਤੀਖਣ ਉੱਚੇ ਰੁਚਿਰ ਬਿਲੋਚਨ ਕੁਸ਼ਲ ਪਤੰਗ।
ਘੋੜੇ ਦੇ ਦੋਵੇਂ ਜਿਹੜੇ ਕੰਨ ਨੇ ਉਹ ਛੋਟੇ ਨੇ ਤੇ ਤਿੱਖੇ ਨੇ ਤੇ ਘੋੜੇ ਦੇ ਕੰਨ ਉੱਪਰ ਨੂੰ ਉੱਠੇ ਹੋਏ ਨੇ। ਘੋੜੇ ਦੀਆਂ ਅੱਖਾਂ ਬਹੁਤ ਹੀ ਜ਼ਿਆਦਾ ਸੁੰਦਰ ਨੇ ਤੇ ਥੋੜੀਆਂ ਉੱਚੀਆਂ ਨੇ।
ਰਹਿਓ ਜਾਮ ਦਿਨ ਗਮਨ ਤੇ ਇਸ ਬਿਦ ਦੋਏ ਸਿੱਖ ਆਏ ਅਗਵਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੱਕ ਪਹਿਰ ਦਿਨ ਢਲਣ ਦੇ ਵਿੱਚ ਰਹਿੰਦਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾ ਰਹੇ ਸਨ, ਇੰਨੇ ਚਿਰ ਨੂੰ ਅੱਗੋਂ ਦੋ ਸਿੱਖ ਸਤਿਗੁਰਾਂ ਨੂੰ ਮਿਲੇ। ਪਹੁੰਚੇ ਅਗੇਰੇ ਘਰ ਬਦ ਬੰਧਨ, ਪਿੱਖ ਸਤ ਗੁਰ ਠਾਂਡੇ ਤਿਸ ਥਾਏ। ਜਦੋਂ ਅੱਗੋਂ ਦੋ ਸਿੱਖ ਮਿਲੇ, ਉਹਨਾਂ ਨੇ ਸਤਿਗੁਰਾਂ ਦੇ ਲਾਗੇ ਜਾ ਕੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰ ਕੀਤੀ ਤੇ ਹੱਥ ਜੋੜ ਕੇ ਸਤਿਗੁਰਾਂ ਦੇ ਅੱਗੇ ਖੜੇ ਹੋ ਗਏ। ਬੂਜਣ ਕਰੀ ਕਹਾਂ ਕੇ ਤੁਮ ਹੋ, ਕਿਆ ਤੁਮ ਕਾਜ ਕਰਤ ਸਤ ਪਾਏ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੋਵਾਂ ਨੂੰ ਸਵਾਲ ਕੀਤਾ, ਕਹਿੰਦੇ ਨੇ ਕਹਾਂ ਤੇ ਤੁਮ ਹੋ, ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ, ਕਹਿੰਦੇ ਨੇ ਤੁਸੀਂ ਕਿਹੜਾ ਕੰਮ ਕਰਦੇ ਹੋ ਸਮੇਤ ਪ੍ਰੇਮ ਦੇ। ਕਿਤ ਕੋ ਗਮ ਨੇ ਕਿਆ ਚਿਤ ਇੱਛਾ, ਸੁਣ ਦੋਇਨ ਮੁਖ ਬਾਕ ਲਾਏ। ਸਤਿਗੁਰਾਂ ਨੇ ਚਾਰ ਪੰਜ ਸਵਾਲ ਕੀਤੇ, ਕਹਿੰਦੇ ਨੇ ਕਿੱਥੋਂ ਦੇ ਰਹਿਣ ਵਾਲੇ ਹੋ, ਕੀ ਕੰਮ ਕਰਦੇ ਹੋ, ਔਰ ਤੁਸੀਂ ਕਿੱਥੇ ਜਾ ਰਹੇ ਹੋ, ਤੁਹਾਡੇ ਮਨ ਦੀ ਚਾਹ ਕੀ ਹੈ। ਸੁਣ ਕੇ ਦੋਵਾਂ ਨੇ ਫਿਰ ਅਰਜ ਕੀਤੀ,
ਕਰਤ ਚਤੇਰੇ ਕੀ ਕ੍ਰਿਤ ਸੁੰਦਰ, ਜਾਤ ਹਮਾਰੀ ਲਖੋ ਤਿਖਾਨ।
ਦੋਵਾਂ ਨੇ ਹੱਥ ਜੋੜ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਅਸੀਂ ਜਾਤੀ ਦੇ ਤਰਖਾਣ ਹਾਂ, ਔਰ ਸੱਚੇ ਪਾਤਸ਼ਾਹ ਚਿਤੇਰੇ ਦੀ ਕ੍ਰਿਤ ਕਰਦੇ ਹਾਂ। ਚਿਤੇਰੇ ਤੋਂ ਭਾਵ ਹੈ ਕਿ ਚਿੱਤਰਕਾਰੀ, ਜਿਹਨੂੰ ਆਮ ਅੰਗਰੇਜ਼ੀ ਦੇ ਵਿੱਚ ਪੇਂਟਿੰਗ ਆਖਿਆ ਜਾਂਦਾ ਹੈ। ਕਹਿੰਦੇ ਨੇ ਕਿ ਅਸੀਂ ਚਿੱਤਰਕਾਰੀ ਦਾ ਕੰਮ ਕਰਦੇ ਹਾਂ, ਤਸਵੀਰਾਂ ਬਣਾਉਂਦੇ ਹਾਂ।
ਰਾਵਰ ਕੇ ਦਰਸ਼ਨ ਹਿਤ ਆਏ, ਦਿਵਸ ਬਹੁਤ ਕੀ ਚਾਹ ਮਹਾਨ।
ਉਹਨਾਂ ਨੇ ਅਰਜ ਕੀਤੀ ਕਿ ਸੱਚੇ ਪਾਤਸ਼ਾਹ, ਤੁਹਾਡੇ ਦਰਸ਼ਨ ਕਰਨ ਦੀ ਬਹੁਤ ਚਿਰ ਤੋਂ ਚਾਹ ਸੀ, ਇਸ ਕਰਕੇ ਤੁਹਾਡਾ ਦਰਸ਼ਨ ਕਰਨ ਦੇ ਵਾਸਤੇ ਤੁਹਾਡੇ ਵੱਲ ਆ ਰਹੇ ਸਾਂ, ਪਰ ਤੁਸੀਂ ਬੜੀ ਕਿਰਪਾ ਕੀਤੀ ਹੈ ਕਿ ਰਾਹ ਦੇ ਵਿੱਚ ਹੀ ਦਰਸ਼ਨ ਦਿੱਤਾ।
ਉਚਿਤ ਹਮਾਰੇ ਕ੍ਰਿਤ ਆਪ ਕੀ, ਸੋਪੀ ਕਰੇ ਹਮ ਇੱਛਾ ਠਾਣ।
ਕਹਿੰਦੇ ਨੇ ਕਿ ਚਿੱਤਰਕਾਰੀ ਦਾ ਕੰਮ ਕਰਦੇ ਹਾਂ, ਪਰ ਜੇਕਰ ਸੱਚੇ ਪਾਤਸ਼ਾਹ ਕੋਈ ਹੋਰ ਸੇਵਾ ਦਾ ਮੌਕਾ ਦੇਵੋਗੇ, ਅਸੀਂ ਉਹ ਵੀ ਸੇਵਾ ਕਰਾਂਗੇ। ਹਮ ਇੱਛਾ ਠਾਣ, ਇੱਛਾ ਨੂੰ ਧਾਰਨ ਕਰਕੇ ਜੋ ਹੁਕਮ ਕਰੋਗੇ ਉਹੀ ਕਰਾਂਗੇ।
ਸਤ ਗੁਰ ਦਈ ਨ ਤਬ ਕੁਛ ਆਇਸ, ਬਿਧੀ ਚੰਦ ਨੇ ਮਨ ਕੀ ਜਾਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਕੋਈ ਵੀ ਹੁਕਮ ਨਾ ਕੀਤਾ ਕਿ ਤੁਸੀਂ ਕੋਈ ਸੇਵਾ ਕਰੋ। ਉਸ ਵੇਲੇ ਭਾਈ ਬਿਧੀ ਚੰਦ ਨੇ ਉਹਨਾਂ ਦੇ ਮਨ ਦੀ ਦਸ਼ਾ ਨੂੰ ਜਾਣਿਆ ਤੇ ਬਿਧੀ ਚੰਦ ਨੇ ਫਿਰ ਲਾਗੋ ਹੀ ਇਸ ਤਰ੍ਹਾਂ ਆਖਿਆ,
ਕਹਿਤ ਪਾਇਓ ਅਬ ਪੋਸ਼ਿਸ਼ ਜੈਸੀ, ਬਾਜੀ ਬਾਜ ਸਫੇਤ ਸੁਹਾਏ।
ਬਿਧੀ ਚੰਦ ਜੀ ਕਹਿੰਦੇ ਨੇ ਉਹਨਾਂ ਦੋਵਾਂ ਨੂੰ, ਕਹਿੰਦੇ ਨੇ ਕਿ ਤੁਸੀਂ ਸਤਿਗੁਰਾਂ ਦੀ ਇੱਕ ਤਸਵੀਰ ਚਿੱਤਰੋ, ਤਸਵੀਰ ਬਣਾਓ, ਜਿਸ ਤਰ੍ਹਾਂ ਸਤਿਗੁਰਾਂ ਦਾ ਪੁਸ਼ਾਕਾ ਪਹਿਨਿਆ ਹੋਇਆ, ਜਿਸ ਤਰ੍ਹਾਂ ਸਤਿਗੁਰੂ ਜੀ ਘੋੜੇ ਤੇ ਸਵਾਰ ਨੇ, ਜਿਸ ਤਰ੍ਹਾਂ ਸਤਿਗੁਰਾਂ ਨੇ ਹੱਥ ਦੇ ਉੱਤੇ ਬਾਜ ਬਿਠਾਇਆ ਹੋਇਆ, ਇਸੇ ਤਰ੍ਹਾਂ ਦਾ ਤੁਸੀਂ ਸਤਿਗੁਰਾਂ ਦਾ ਇੱਕ ਚਿੱਤਰ ਬਣਾਓ।
ਸ਼ਾਸਤਰ ਸਹਿਤ ਇਹ ਮੂਰਤ ਸੁੰਦਰ, ਮੋਕੋ ਲਿਖ ਦੀ ਜੈ ਸੁਖ ਪਾਏ।
ਬਿਧੀ ਚੰਦ ਜੀ ਕਹਿੰਦੇ ਨੇ ਸਤਿਗੁਰਾਂ ਨੇ ਕੋਈ ਹੁਕਮ ਨਹੀਂ ਕੀਤਾ ਕਿਸੇ ਹੋਰ ਸੇਵਾ ਦਾ, ਮੇਰੇ ਮਨ ਦੀ ਭਾਵਨਾ ਹੈ ਕਿ ਤੁਸੀਂ ਆਪਣੀ ਚਿੱਤਰਕਾਰੀ ਦੀ ਕਲਾ ਨੂੰ ਸਫਲ ਕਰੋ। ਜਿਸ ਤਰ੍ਹਾਂ ਸਤਿਗੁਰੂ ਜੀ ਸਜੇ ਫਵੇ ਹੋਏ ਨੇ, ਘੋੜੇ ਦੇ ਉੱਤੇ ਸਵਾਰ ਨੇ, ਸ਼ਸਤਰ ਸਤਿਗੁਰਾਂ ਨੇ ਪਹਿਨੇ ਹੋਏ ਨੇ, ਇਸੇ ਤਰ੍ਹਾਂ ਸਤਿਗੁਰਾਂ ਦਾ ਸੁੰਦਰ ਚਿੱਤਰ ਬਣਾਓ ਤੇ ਚਿੱਤਰ ਬਣਾ ਕੇ ਮੈਨੂੰ ਦੇ ਦੇ।
ਕਰੋ ਸਫਲ ਆਪਣੀ ਸਭ ਵਿਦਿਆ, ਹਾਥ ਬਿਲੋਚਣ ਕੋ ਸਫਲ ਆਏ।
ਬਿਧੀ ਚੰਦ ਜੀ ਕਹਿੰਦੇ ਨੇ ਕਿ ਆਪਣੀ ਕਿਰਤ ਨੂੰ, ਆਪਣੀ ਵਿਦਿਆ ਨੂੰ ਤੁਸੀਂ ਸਤਿਗੁਰਾਂ ਦਾ ਚਿੱਤਰ ਬਣਾ ਕੇ ਸਫਲ ਕਰ ਲਵੋ। ਜੇਕਰ ਤੁਸੀਂ ਸਤਿਗੁਰਾਂ ਦਾ ਚਿੱਤਰ ਬਣਾਓਗੇ, ਉਹਨਾਂ ਦੀ ਤਸਵੀਰ ਬਣਾਓਗੇ, ਤੇ ਤੁਹਾਡੇ ਜਿਹੜੇ ਹੱਥ ਨੇ ਨਾ, ਉਹ ਵੀ ਸਫਲ ਹੋ ਜਾਣਗੇ ਤੇ ਮੇਰੀਆਂ ਅੱਖਾਂ ਵੀ ਸਤਿਗੁਰਾਂ ਦੇ ਚਿੱਤਰ ਦਾ ਦਰਸ਼ਨ ਕਰਕੇ ਸਫਲ ਹੋਣਗੇ।
ਨਖ ਸਿਖ ਲੋ ਚਿੱਤਰਤ ਕਰ ਆਛੇ, ਇਹ ਉਪਕਾਰ ਕਰੋ ਮਨ ਲਾਏ।
ਬਿਧੀ ਚੰਦ ਜੀ ਕਹਿੰਦੇ ਨੇ ਕਿ ਪੈਰਾਂ ਤੋਂ ਲੈ ਕੇ ਸਤਿਗੁਰਾਂ ਦੇ ਸਿਰ ਤੱਕ ਸਾਰੇ ਦਾ ਸਾਰਾ ਚਿੱਤਰ ਬਣਾਓ, ਇਹ ਉਪਕਾਰ ਮੇਰੇ ਤੇ ਕਰ ਦਿਓ ਕਿ ਮੈਨੂੰ ਸਤਿਗੁਰਾਂ ਦਾ ਚਿੱਤਰ ਬਣਾ ਕੇ ਦੇ ਦੇ।
ਸੋਹਣਿਓ ਨਕਾਸ਼ ਭਣਿਓ ਜੁੱਤ ਬੇਨਤੀ ਸ਼ੇਸ਼ ਗਣੇਸ਼ ਸਾਰਦਾ ਮਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਦੋਵੇਂ ਸਿੱਖ ਨੇ ਉਹ ਪਿਓ ਪੁੱਤਰ ਨੇ, ਕਹਿਣ ਤੋਂ ਭਾਵ ਹੈ ਇੱਕ ਪਿਤਾ ਹੈ ਇੱਕ ਉਸਦਾ ਨਾਲ ਪੁੱਤਰ ਹੈ। ਜਿਹੜਾ ਪਿਤਾ ਹੈ ਉਸਨੇ ਹੱਥ ਜੋੜ ਕੇ ਬੇਨਤੀ ਕੀਤੀ, ਕਹਿੰਦਾ ਸ਼ੇਸ਼ ਗਣੇਸ਼ ਸਾਰਦਾ ਮਾਏ, ਕਹਿੰਦਾ ਕਿ ਸ਼ੇਸ਼ ਨਾਗ ਗਣੇਸ਼ ਔਰ ਜਿਹੜੀ ਸ਼ਾਰਦਾ ਦੇਵੀ ਹੈ, ਪਾਰ ਨਾ ਪਾਏ ਸਕੈ ਜਿਨ ਕੇਰਾ ਸੋ ਮਮ ਪਾਸ ਲਿਖੇ ਕਿਮ ਜਾਏ। ਬਿਧੀ ਚੰਦ ਨੂੰ ਕਹਿੰਦੇ ਨੇ ਕਿ ਜਿਹੜੇ ਸਤਿਗੁਰੂ ਦਾ ਪਾਰਾਵਾਰ ਸ਼ੇਸ਼ ਨਾਗ ਨਹੀਂ ਪਾ ਸਕਦਾ, ਜਿਹੜੇ ਗੁਰੂ ਦਾ ਪਾਰਾਵਾਰ ਗਣੇਸ਼ ਨਹੀਂ ਪਾ ਸਕਦਾ, ਜਿਸ ਦੀ ਕੋਈ ਸਿਫਤ ਜਾਂ ਉਪਮਾ ਸ਼ਾਰਦਾ ਦੇਵੀ ਕਹਿ ਨਹੀਂ ਸਕਦੇ, ਐਸੇ ਗੁਰੂ ਦਾ ਪਾਰ ਅਸੀਂ ਕਿਵੇਂ ਪਾ ਸਕਦੇ ਹਾਂ। ਕਹਿਣ ਤੋਂ ਭਾਵ ਹੈ ਕਹਿੰਦਾ ਮੋਹ ਪਾਸ ਤੇ ਲਿਖੇ ਨਹੀਂ ਜਾਏ, ਮੈਂ ਐਸੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਕਿਸ ਤਰ੍ਹਾਂ ਚਿੱਤਰ ਬਣਾ ਸਕਦਾ, ਉਹਨਾਂ ਦੀ ਤਸਵੀਰ ਮੈਂ ਬਣਾ ਨਹੀਂ ਸਕਦਾ।
ਨਿਸ਼ਚੈ ਸੁਣੀ ਬਾਤ ਇੱਕ ਐਸੇ ਗੁਰ ਕੈ ਗੁਰ ਸਿੱਖ ਸਿੰਧ ਤਰਾਏ।
ਕਹਿੰਦਾ ਕਿ ਨਿਸ਼ਚਿਤ ਰੂਪ ਦੇ ਵਿੱਚ ਇੱਕ ਮੈਂ ਗੱਲ ਸੁਣੀ ਹੋਈ ਹੈ, ਇੱਕ ਬਚਨ ਸੁਣਿਆ ਹੋਇਆ ਕਿ ਗੁਰੂ ਤੇ ਗੁਰੂ ਦੇ ਪਿਆਰੇ ਜਿਹੜੇ ਸਿੱਖ ਨੇ ਨਾ, ਉਹ ਮਨੁੱਖ ਦਾ ਪਾਰ ਉਤਾਰਾ ਕਰ ਦਿੰਦੇ ਨੇ, ਇਸ ਭਾਵ ਸਾਗਰ ਤੋਂ ਤਾਰ ਦਿੰਦੇ ਨੇ।
ਕਰੈ ਕਿਰਪਾ ਤੋਂ ਮੈਂ ਲਿਖ ਸਕਹੋ ਅਲਪ ਜੀਵ ਕੇ ਬਣ ਸਹਾਏ।
ਕਿਉਂਕਿ ਸਤਿਗੁਰਾਂ ਨੇ ਕੋਈ ਹੁਕਮ ਨਹੀਂ ਕੀਤਾ, ਸਤਿਗੁਰੂ ਜੀ ਕਹਿ ਵੀ ਸਕਦੇ ਸਨ ਕਿ ਤੁਸੀਂ ਚਿੱਤਰਕਾਰ ਹੋ ਕੋਈ ਤਸਵੀਰ ਬਣਾਓ, ਪਰ ਸਤਿਗੁਰਾਂ ਨੇ ਇਸ ਤਰ੍ਹਾਂ ਦਾ ਕੋਈ ਹੁਕਮ ਨਹੀਂ ਦਿੱਤਾ। ਇਸ ਕਰਕੇ ਬਿਧੀ ਚੰਦ ਨੂੰ ਉਹ ਕਹਿੰਦਾ ਹੈ ਕਿ ਜੇਕਰ ਸਤਿਗੁਰੂ ਜੀ ਕਿਰਪਾ ਕਰਨ, ਉਹ ਹੁਕਮ ਕਰਨ, ਉਹ ਆਪਣੀ ਕਿਰਪਾ ਕਰਨ, ਤਾਂ ਹੀ ਮੈਂ ਕਿਸੇ ਦਾ ਚਿੱਤਰ ਬਣਾ ਸਕਦਾ। ਅਲਪ ਜੀਵ ਕੇ ਬਣੇ ਸਹਾਏ, ਮੇਰੇ ਤੁਛ ਜੀਵ ਦੀ ਜੇਕਰ ਸਤਿਗੁਰੂ ਜੀ ਸਹਾਇਤਾ ਕਰਨ ਤਾਂ ਹੀ ਕੁਝ ਹੋ ਸਕਦਾ, ਤੇ ਤੂੰ ਤੇ ਸਤਿਗੁਰਾਂ ਦੀ ਤਸਵੀਰ ਦੀ ਗੱਲ ਕਰਦਾ, ਜੇਕਰ ਸਤਿਗੁਰਾਂ ਦੀ ਕਿਰਪਾ ਹੋਵੇ ਤਾਂ ਵੀ ਕਿਸੇ ਹੋਰ ਜੀਵ ਦੀ ਤਸਵੀਰ ਬਣਦੀ।
ਕਰੋ ਕਿਰਪਾ ਤਬ ਲਿਖਿਓ ਪੁੱਤਰ ਮਮ ਬਿਧੀ ਚੰਦ ਤੇ ਨਿਕਟ ਬੁਲਾਏ।
ਪਿਤਾ ਨੇ ਆਖਿਆ ਹੈ ਬਿਧੀ ਚੰਦ ਨੂੰ ਕਿ ਜੇਕਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ ਤੇ ਮੇਰਾ ਜਿਹੜਾ ਪੁੱਤਰ ਹੈ ਨਾ, ਉਹ ਸਤਿਗੁਰਾਂ ਦੀ ਤਸਵੀਰ ਨੂੰ ਬਣਾਏਗਾ। ਬਿਧੀ ਚੰਦ ਨੇ ਉਸ ਨੂੰ ਆਪਣੇ ਕੋਲ ਬੁਲਾਇਆ,
ਕਹਿੰਦਾ ਹੇ ਸੁੱਤ ਲਿਖੋ ਸਹਾਏ ਗੁਰ ਨਿਤ ਪੂਰੋ ਕਾਮਨਾ ਮਮ ਹਿਤ ਲਾਏ।
ਉਸਦੇ ਪੁੱਤਰ ਨੂੰ ਲਾਗੇ ਬੁਲਾ ਕੇ ਬਿਧੀ ਚੰਦ ਜੀ ਕਹਿੰਦੇ ਨੇ ਕਿ ਹੇ ਪੁੱਤਰ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਚਿੱਤਰ ਬਣਾ ਜਿਹੜੇ ਕਿ ਤੇਰੇ ਸਾਹਮਣੇ ਖਲੋਤੇ ਨੇ। ਜੇਕਰ ਮੈਂ ਕਹਿ ਰਿਹਾ ਹਾਂ ਤੇ ਸਤਿਗੁਰੂ ਜੀ ਚੁੱਪ ਨੇ, ਇਹਨਾਂ ਨੇ ਕੁਝ ਵਚਨ ਨਹੀਂ ਕੀਤਾ, ਤੇ ਮਾਨੋ ਕਿ ਸਤਿਗੁਰੂ ਜੀ ਤੁਹਾਡੇ ਉੱਤੇ ਰਜ਼ਾਮੰਦ ਨੇ, ਸਤਿਗੁਰਾਂ ਦੀ ਤੁਹਾਡੇ ਉੱਤੇ ਪੂਰਨ ਖੁਸ਼ੀ ਹੈ, ਇਸ ਕਰਕੇ ਮੇਰੀ ਕਾਮਨਾ ਨੂੰ ਪੂਰਿਆਂ ਕਰ। ਉਸਦੇ ਪੁੱਤਰ ਨੂੰ ਬਿਧੀ ਚੰਦ ਨੇ ਇਸ ਤਰ੍ਹਾਂ ਆਖਿਆ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਚਿੱਤਰ ਬਣਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਘਟਨਾ ਨੂੰ ਆਪਣੇ ਤਰੀਕੇ ਦੇ ਨਾਲ, ਆਪਣੇ ਅੰਦਾਜ਼ ਦੇ ਨਾਲ ਇਸ ਤਰ੍ਹਾਂ ਬਿਆਨ ਕਰਦੇ ਨੇ।
ਦੋਮ ਸਬਰ ਯੋ ਨਾਹੀ ਦਿਨਾ ਅੰਦਰ ਪਿਓ ਪੁੱਤ ਕਰਤਾਰਪੁਰ ਆਮਦੇ ਨੇ ਬਿਧੀ ਚੰਦ ਰਾਹੀਂ ਸਤਿਗੁਰਾਂ ਅੱਗੇ ਹਾਲੇ ਆਪਣਾ ਸਾਰਾ ਖੁਲਾਮਦੇ ਨੇ ਦਿਓ ਆਗਿਆ ਅਸੀਂ ਤਸਵੀਰ ਲਿਖੀਏ ਬੜਾ ਸ਼ੌਕ ਪਿਆਰ ਜਤਾਮਦੇ ਨੇ ਦਿੱਤੀ ਆਗਿਆ ਗੁਰਾਂ ਕਰਤਾਰ ਸਿੰਘਾ ਚਿੱਤਰਕਾਰ ਬੜੇ ਹਰ ਖਾਮ ਦੇ ਨੇ।
ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰ੍ਹਾਂ ਦਾ ਖਿਆਲ ਪੇਸ਼ ਕਰਦੇ ਨੇ ਕਿ ਉਹਨਾਂ ਨੇ ਆਪ ਆਖਿਆ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਆਗਿਆ ਦਿਓ ਕਿ ਅਸੀਂ ਤੁਹਾਡੀ ਤਸਵੀਰ ਬਣਾਈਏ। ਸਤਿਗੁਰਾਂ ਨੇ ਆਗਿਆ ਦਿੱਤੀ ਤੇ ਫਿਰ ਉਹ ਚਿੱਤਰਕਾਰ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਏ। ਹੁਣ ਇਸ ਜਗ੍ਹਾ ਦੇ ਉੱਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਿਧੀ ਚੰਦ ਨੇ ਆਖਿਆ ਕਿ ਹੇ ਪੁੱਤਰ ਸਤਿਗੁਰਾਂ ਦੀ ਤਸਵੀਰ ਬਣਾ।
ਮਾਣ ਬਚਨ ਦੋਨੋਂ ਤਹਿ ਬੈਠੇ ਲਿਖਣ ਲੱਗੇ ਮਨ ਪ੍ਰੇਮ ਉਪਾਏ।
ਮਨ ਕੇ ਬਚਨ ਨੂੰ ਸਤਿਗੁਰਾਂ ਦੀ ਤਸਵੀਰ ਬਣਾਉਣੀ ਸ਼ੁਰੂ ਕੀਤੀ ਹੈ, ਪ੍ਰੇਮ ਦੇ ਨਾਲ ਤਸਵੀਰ ਬਣਾਉਣ ਲੱਗਾ।
ਨਖ ਸਿਖ ਲੋ ਮੂਰਤ ਗੁਰ ਹੈ ਕੀ ਸ਼ਸਤਰ ਬਸਤਰ ਜੁਤ ਜਥਾ ਸੁਹਾਏ।
ਨੌਵਾਂ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਜਿਹੜੀ ਸਤਿਗੁਰਾਂ ਦੀ ਸੋਹਣੀ ਮੂਰਤੀ ਸੀ, ਕਿ ਸਤਿਗੁਰੂ ਜੀ ਘੋੜੇ ਤੇ ਸਵਾਰ ਸਨ। ਸਤਿਗੁਰਾਂ ਨੇ ਆਪਣੇ ਹੱਥ ਦੇ ਉੱਤੇ ਬਾਜ ਬਿਠਾਇਆ ਹੋਇਆ ਸੀ। ਸਤਿਗੁਰਾਂ ਨੇ ਆਪਣੇ ਸਰੀਰ ਦੇ ਉੱਤੇ ਸ਼ਸਤਰ ਸਜਾਏ ਹੋਏ ਸਨ। ਜਿਸ ਤਰ੍ਹਾਂ ਭਾਵ ਕੇ ਸਤਿਗੁਰੂ ਜੀ ਘੋੜੇ ਦੇ ਉੱਤੇ ਸਵਾਰ ਹੋ ਕੇ ਬੈਠੇ ਸਨ, ਇਸੇ ਤਰ੍ਹਾਂ ਉਹਨਾਂ ਨੇ ਤਸਵੀਰ ਉਸੇ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਣਾ ਲਈ। ਪਰ ਅਜੇ ਅਖੀਰਲਾ ਜਿਹੜਾ ਉਸ ਨੂੰ ਨਕਾਸ਼ਨ ਦਾ ਕੰਮ ਹੈ ਨਾ, ਉਹ ਪੂਰਾ ਨਾ ਹੋ ਸਕਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰ੍ਹਾਂ ਲਿਖਦੇ ਨੇ,
ਚਿੱਟੇ ਕੋੜੇ ਤੇ ਪੈਣ ਪੁਸ਼ਾਕ ਚਿੱਟੀ, ਪਹਿਨੇ ਲਿਸ਼ਕਦੇ ਸਾਰੇ ਹਥਿਆਰ ਸੋਹਣੇ, ਜਗਾ ਕਲਗੀ ਸਿਰ ਸਿਰ ਪੇਚ ਸੁੰਦਰ, ਸਜੇ ਸਤਿਗੁਰੂ ਰੂਪ ਅਪਾਰ ਸੋਹਣੇ, ਚਿੱਟਾ ਬਾਜ ਬੈਠਾ ਲਿਆ ਹੱਥ ਉੱਤੇ, ਚੱਲੇ ਚੜ ਕੇ ਸੈਰ ਸ਼ਿਕਾਰ ਸੋਹਣੇ, ਚਿੱਤਰ ਖਿੱਚ ਲਿਆ ਚਿੱਤਰਕਾਰਾਂ ਨੇ ਉਹ, ਨਖ ਸਿੱਖ ਲਿਖੇ ਪ੍ਰੀਤ ਤਾਰ ਸੋਹਣੇ, ਹੂ ਬਹੂ ਉਤਾਰ ਤਸਵੀਰ ਰੱਖੀ, ਜ਼ਰਾ ਫਰਕ ਨਾ ਅੰਗ ਸਵਾਰ ਸੋਹਣੇ, ਕਾਮਦੇਵ ਨੇ ਮਾਨੋ ਕਰਤਾਰ ਸਿੰਘਾ, ਰੰਗ ਢੰਗ ਉਵੇਂ ਰੱਖੇ ਢਾਰ ਸੋਹਣੇ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ, ਉੱਥੇ ਹੀ ਬੈਠ ਕੇ ਉਸੇ ਵੇਲੇ ਸਤਿਗੁਰਾਂ ਦੀ ਤਸਵੀਰ ਉਸ ਨੇ ਬਣਾ ਲਈ ਹੈ, ਪਰ ਅਖੀਰਲਾ ਜਿਹੜਾ ਤਸਵੀਰ ਦਾ ਬਾਕੀ ਹੋਣ ਦਾ ਕੰਮ ਹੈ ਨਾ, ਉਹ ਰਹਿ ਗਿਆ। ਭਾਵ ਕਿ ਉਸ ਨੂੰ ਥੋੜਾ ਜਿਹਾ ਤਰਾਸ਼ਣਾ ਸੀ, ਇਸ ਤਰ੍ਹਾਂ ਦੀ ਤਸਵੀਰ ਪਹਿਲਾਂ ਬਣਾ ਲਈ, ਪਰ ਅਜੇ ਤਰਾਸ਼ਣ ਦਾ ਉਸ ਨੂੰ ਅਖੀਰਲਾ ਟੱਚ ਦੇਣ ਦਾ ਕੰਮ ਬਾਕੀ ਰਹਿ ਗਿਆ।
ਸ੍ਰੀ ਸਤਿਗੁਰ ਅਖੇਰ ਗਏ ਬਨ, ਜੀਵ ਅਨੇਕ ਕੋ ਮੁਕਤੀ ਦੀਨ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਘੋੜੇ ਨੂੰ ਤੋਰਿਆ, ਅੱਗੇ ਜੰਗਲ ਦੇ ਵਿੱਚ ਜਾ ਵੜੇ ਨੇ, ਅਨੇਕਾਂ ਜੀਵਾਂ ਦਾ ਜਾ ਕੇ ਸ਼ਿਕਾਰ ਕੀਤਾ ਤੇ ਉਹਨਾਂ ਨੂੰ ਉਹਨਾਂ ਦੀਆਂ ਜੂਨਾਂ ਦੇ ਵਿੱਚੋਂ ਮੁਕਤ ਕੀਤਾ।
ਤੁਰੰਗ ਪਲਾਏ ਫੰਧਾਏ ਚਲਾਏ ਸੋ, ਹਿਰਦੈ ਆਨੰਦ ਤੇ ਅਧਿਕ ਪਰਵੀਨ।
ਤੁਰੰਗ ਨੂੰ ਦੌੜਾਇਆ, ਇਧਰ ਉਧਰ ਫੇਰਿਆ, ਬੜੇ ਆਨੰਦ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੰਗਲ ਦੇ ਵਿੱਚ ਵਿਚਰੇ।
ਦਿਨ ਲਗ ਰਹੇ ਹੋ ਜਾਣ ਹਟ ਆਏ, ਸੰਗ ਬਾਹ ਨੇ ਸਗਰੀ ਲੀਨ।
ਕਵੀ ਜੀ ਲਿਖਦੇ ਨੇ, ਜਦੋਂ ਦਿਨ ਥੋੜਾ ਹੀ ਰਹਿ ਗਿਆ ਸੀ, ਉਸ ਵੇਲੇ ਸਤਿਗੁਰੂ ਜੀ ਵਾਪਸ ਆ ਗਏ ਨੇ ਆਪਣਿਆਂ ਸਾਰਿਆਂ ਸੂਰਮਿਆਂ ਦੇ ਸਮੇਤ।
ਸਿੱਖ ਜਲੰਧਰ ਤੇ ਇੱਕ ਆਇਓ, ਹੱਥ ਜੋੜ ਤਿੰਨ ਬੇਨਤੀ ਕੀਨ।
ਇੰਨੇ ਚਿਰ ਨੂੰ ਜਲੰਧਰ ਦੇ ਵਿੱਚੋਂ ਇੱਕ ਸਿੱਖ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚਿਆ ਹੈ, ਉਸ ਨੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ।
ਸ੍ਰੀ ਪ੍ਰਭ ਮਹਾਰਾਜ ਗੁਰ ਸੁਣੀਏ, ਸੈਣਾਯਾਨ ਪਰੀ ਸਮੂਦਾਏ।
ਜਲੰਧਰ ਦੇ ਵਾਸੀ ਸਿੱਖ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਣ ਕੇ ਅਰਜ ਕੀਤੀ ਹੈ ਕਿ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਸੁਣੋ ਮੇਰੀ ਬੇਨਤੀ ਨੂੰ। ਬਹੁਤ ਸਾਰੀ ਮੁਗਲਾਂ ਦੀ ਜਿਹੜੀ ਸੈਨਾ ਹੈ ਨਾ, ਉਹ ਸੱਚੇ ਪਾਤਸ਼ਾਹ ਜਲੰਧਰ ਪਹੁੰਚ ਚੁੱਕੀ।
ਨਗਰ ਜਲੰਧਰ ਕੇ ਚੌਹ ਗਿਰਦੇ, ਦਿੜ ਸਮਾਜ ਹਿਤ ਜੰਗ ਬਣਾਏ।
ਸਿੱਖ ਨੇ ਖਬਰ ਦਿੱਤੀ ਹੈ ਕਿ ਸੱਚੇ ਪਾਤਸ਼ਾਹ ਜਲੰਧਰ ਨਗਰ ਦੇ ਚਾਰ ਸਫੇਰੇ ਵੱਡੀ ਤੁਰਕਾਂ ਦੀ ਸੈਨਾ ਟਿਕੀ ਹੋਈ ਹੈ, ਦਿੜ ਸਮਾਜ ਹਿਤ ਜੰਗ ਬਣਾਏ, ਜੰਗ ਦਾ ਸਾਰਾ ਸਾਜੋ ਸਮਾਨ ਉਹਨਾਂ ਦੇ ਕੋਲ ਹੈ।
ਪੈਂਦ ਖਾਣ ਪੀ ਐ ਇਨੋ ਸੰਗ, ਕੋ ਕੋ ਕਹਿ ਇਹੀ ਦਲ ਲਿਆਏ।
ਸਿੱਖ ਨੇ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ, ਪੈਂਦੇ ਖਾਣ ਤੁਹਾਡਾ ਜਿਹੜਾ ਪਠਾਨ ਹੈ ਉਹ ਵੀ ਉਹਨਾਂ ਮੁਗਲਾਂ ਦੇ ਨਾਲ ਹੈ। ਸੱਚੇ ਪਾਤਸ਼ਾਹ, ਕਈ ਕਈ ਆਦਮੀ ਇਸ ਤਰ੍ਹਾਂ ਕਹਿੰਦੇ ਨੇ ਕਿ ਪੈਂਦੇ ਖਾਂ ਹੀ ਵੱਡੀ ਫੌਜ ਨੂੰ ਤੁਹਾਡੇ ਉੱਤੇ ਚੜਾ ਕੇ ਲਿਆਇਆ ਹੈ।
ਭੇਤ ਨਾ ਦੇਤ ਕਪਟ ਕੀ ਅਚਾਹਤ, ਸੁਣ ਮੈਂ ਸੁਧ ਹਿਤ ਪਹੁੰਚਿਓ ਤਾਏ।
ਕਹਿੰਦਾ ਸੱਚੇ ਪਾਤਸ਼ਾਹ, ਆਪਣਾ ਭੇਤ ਤੁਹਾਨੂੰ ਦੇਣਾ ਨਹੀਂ ਚਾਹੁੰਦੇ, ਤੁਹਾਡੇ ਨਾਲ ਛਲ ਕਰਨਾ ਚਾਹੁੰਦੇ ਨੇ, ਤੁਹਾਡੇ ਨਾਲ ਕਪਟ ਕਰਨਾ ਚਾਹੁੰਦੇ ਨੇ, ਕਿਸੇ ਵੀ ਵੇਲੇ ਤੁਹਾਨੂੰ ਬਗੈਰ ਖਬਰ ਦਿੱਤਿਆਂ ਹੀ ਉਹ ਤੁਹਾਡੇ ਉੱਤੇ ਹਮਲਾ ਕਰਨਗੇ। ਜਦੋਂ ਦਾ ਮੈਨੂੰ ਪਤਾ ਲੱਗਾ ਮੈਂ ਉਦੋਂ ਦਾ ਹੀ ਤੁਹਾਨੂੰ ਖਬਰ ਦੇਣ ਦੇ ਵਾਸਤੇ ਦੌੜ ਪਿਆ।
ਸੁਣ ਕਰ ਸਤਿਗੁਰ ਕਹਿਓ ਤੀਰ ਤਰ, ਚਿੰਤਾ ਕਰੋ ਨਹੀਂ ਚਿੱਤ ਕੋਏ।
ਜਦੋਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਐਸੀ ਖਬਰ ਮਿਲੀ ਤੇ ਸਤਿਗੁਰੂ ਜੀ ਸਿੱਖ ਨੂੰ ਕਹਿੰਦੇ ਨੇ ਕਿ ਤੁਸੀਂ ਚਿੰਤਾ ਨੂੰ ਧਾਰਨ ਨਾ ਕਰੋ, ਧੀਰਜ ਨੂੰ ਧਾਰਨ ਕਰਕੇ ਰੱਖੋ, ਕੁਝ ਨਹੀਂ ਹੋਵੇਗਾ। ਕਹਿੰਦੇ ਨੇ ਚੜ੍ਹਿਆ ਵੈ ਜਮ ਸਦਨ ਸਿਧਾਵੈ, ਨਹੀਂ ਥਿਰਤਾ ਪਾਵੇ ਜਗ ਸੋਏ। ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਵੀ ਸਾਡੇ ਤੇ ਚੜ ਕੇ ਆਵੇਗਾ ਉਹ ਜਮਾ ਦੀ ਪੁਰੀ ਨੂੰ ਜਾਵੇਗਾ, ਕੋਈ ਵੀ ਸਾਡੇ ਸਾਹਮਣੇ ਠਹਿਰ ਨਹੀਂ ਸਕੇਗਾ। ਇਹ ਸਤਿਗੁਰੂ ਨਾਨਕ ਦੀ ਕਿਰਪਾ ਸਾਡੇ ਸਿਰ ਦੇ ਉੱਤੇ।
ਸ੍ਰੀ ਗੁਰ ਨਾਨਕ ਭਾਲੀ ਕਰ ਸਭ ਬਿਗਨ ਅਨੇਕਨ ਤਤ ਸ਼ਨ ਖੋਏ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਸਾਡੇ ਵਾਲੀ ਨੇ, ਉਹ ਜੋ ਵੀ ਕਰਨਗੇ ਉਹ ਭਲਾ ਕਰਨਗੇ। ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਸਾਡੇ ਅਨੇਕਾਂ ਵਿਘਨਾਂ ਨੂੰ ਦੂਰ ਕਰ ਦੇਣਗੇ।
ਇਮ ਬੋਲਤ ਚਲ ਉਤਰੇ ਆਏ ਸੋ ਬਾਗ ਬਿਖੈ ਤਰ ਔਰ ਬਹੁ ਜੋਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦਾ ਬਚਨ ਕਰਕੇ ਸਤਿਗੁਰੂ ਜੀ ਇੱਕ ਬਾਗ ਦੇ ਵਿੱਚ ਪਹੁੰਚੇ ਨੇ ਜਿੱਥੇ ਕਿ ਬਹੁਤ ਸਾਰੇ ਸੰਘਣੇ ਰੁੱਖਾਂ ਦੀ ਛਾਂ ਹੈ।
ਪਾਇਓ ਫਰਸ਼ ਬੈਠੇ ਗੁਰ ਤੇ ਛਿਨ ਸੋਨ ਕਾਸ਼ ਮੂਰਤ ਲਿਖ ਲਿਆਏ।
ਸਤਿਗੁਰਾਂ ਦੇ ਬੈਠਣ ਦੇ ਵਾਸਤੇ ਉਸ ਬਾਗ ਦੇ ਵਿੱਚ ਵਿਛਾਈ ਕੀਤੀ ਗਈ। ਸਤਿਗੁਰੂ ਜੀ ਉਸ ਵਿਛਾਈ ਦੇ ਉੱਤੇ ਬੈਠੇ ਨੇ। ਇੰਨੇ ਚਿਰ ਨੂੰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹ ਮੂਰਤੀਕਾਰ, ਉਹ ਜਿਹੜੇ ਚਿੱਤਰਕਾਰ ਨੇ, ਉਹ ਸਤਿਗੁਰਾਂ ਦੀ ਮੂਰਤੀ ਨੂੰ, ਸਤਿਗੁਰਾਂ ਦੀ ਤਸਵੀਰ ਨੂੰ ਪੂਰਾ ਮੁਕੰਮਲ ਕਰਕੇ ਉੱਥੇ ਲੈ ਆਏ।
ਬਿਧੀ ਚਾਂਦ ਕੋ ਕੀਨ ਦਿਖਾਵਨ ਦੇਖਤ ਰਹੋ ਹਿਰਦੈ ਹਰ ਖਾਏ।
ਉਹਨਾਂ ਨੇ ਬਿਧੀ ਚੰਦ ਨੂੰ ਸਤਿਗੁਰਾਂ ਦੀ ਤਸਵੀਰ ਦਿਖਾਈ। ਬਿਧੀ ਚੰਦ ਜੀ ਦੇਖ ਕੇ ਬਹੁਤ ਹੈਰਾਨ ਰਹਿ ਗਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਹੁਤ ਹੀ ਸੁੰਦਰ ਉਹਨਾਂ ਨੇ ਤਸਵੀਰ ਬਣਾਈ ਸੀ।
ਤਿੰਨ ਤੇ ਲੈ ਗੁਰ ਅਗਰ ਧਰੀ ਜਬ ਅਵਲੋਕਤ ਸ੍ਰੀ ਮੁਖ ਮੁਸਕਾਏ।
ਪਹਿਲਾਂ ਸਤਿਗੁਰਾਂ ਦੀ ਤਸਵੀਰ ਨੂੰ ਬਿਧੀ ਚੰਦ ਨੇ ਦੇਖਿਆ, ਫਿਰ ਸਤਿਗੁਰਾਂ ਨੂੰ ਦਿਖਾਉਣ ਦੇ ਵਾਸਤੇ ਉਹ ਤਸਵੀਰ ਬਿਧੀ ਚੰਦ ਨੇ ਸਤਿਗੁਰਾਂ ਦੇ ਅੱਗੇ ਰੱਖ ਦਿੱਤੀ। ਸਤਿਗੁਰਾਂ ਨੇ ਆਪਣੀ ਤਸਵੀਰ ਨੂੰ ਦੇਖਿਆ ਤੇ ਸਤਿਗੁਰੂ ਜੀ ਮੁਸਕਰਾਏ।
ਲਿਖਿਓ ਤੁਰੰਗ ਨਖ ਸਿਖ ਲਓ ਸੁੰਦਰ ਪਾਏ ਪ੍ਰਸੰਨ ਸੋ ਬਚਨ ਆਲਾਏ।
ਬਹੁਤ ਸੁੰਦਰ ਤਸਵੀਰ ਬਣੀ ਹੋਈ ਸੀ। ਸਤਿਗੁਰਾਂ ਨੇ ਘੋੜੇ ਦੀ ਹਰ ਇੱਕ ਬਰੀਕੀ ਦੇ ਕੰਮ ਨੂੰ ਦੇਖਿਆ ਕਿ ਘੋੜੇ ਦੀ ਵੀ ਬਹੁਤ ਸੁੰਦਰ ਤਸਵੀਰ ਸਤਿਗੁਰਾਂ ਦੇ ਨਾਲ ਬਣਾਈ ਗਈ ਹੈ। ਸਤਿਗੁਰੂ ਜੀ ਤਸਵੀਰ ਨੂੰ ਦੇਖ ਕੇ ਬੜੇ ਪ੍ਰਸੰਨ ਹੋਏ ਤੇ ਸਤਿਗੁਰਾਂ ਨੇ ਇਸ ਤਰ੍ਹਾਂ ਬਚਨ ਕੀਤਾ।
ਕਹਿੰਦੇ ਨੇ ਆਛੀ ਕਰੀ ਹਰੀ ਭਵ ਪੀਰਾ ਕਿਉਂ ਨਾ ਲਿਖੋ ਪਿਕ ਹੋ ਪ੍ਰਵੀਨ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬਹੁਤ ਸੁੰਦਰ ਤੁਸੀਂ ਤਸਵੀਰ ਬਣਾਈ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਤੁਹਾਡੀ ਸੰਸਾਰ ਦੀ ਪੀੜਾ ਮੈਂ ਕੱਟ ਦਿੱਤੀ ਹੈ, ਕਿਉਂ ਨਾ ਲਿਖੋ ਪਿਕ ਹੋ ਬੁੱਧੀਵਾਨ। ਆਖਿਰਕਾਰ ਐਸੀ ਸੁੰਦਰ ਤਸਵੀਰ ਤੁਸੀਂ ਕਿਉਂ ਨਾ ਬਣਾਉਂਦੇ, ਕਿਉਂਕਿ ਤੁਸੀਂ ਬਹੁਤ ਹੀ ਵਧੀਆ ਚਿੱਤਰਕਾਰ ਹੋ। ਸਤਿਗੁਰੂ ਜੀ ਕਹਿੰਦੇ ਨੇ ਬਹੁਤ ਸੋਹਣੀ ਤਸਵੀਰ ਬਣੀ।
ਪਿਤਾ ਪੁੱਤਰ ਸੁਣ ਮੋਦ ਉਪੰਨਾ ਜਨਮ ਮਰਨ ਕੇ ਦੁੱਖ ਪਾਹਣ।
ਜਦੋਂ ਕਿਸੇ ਕੀਤੇ ਹੋਏ ਕੰਮ ਦੇ ਉੱਤੇ ਸਤਿਗੁਰਾਂ ਦੀ ਖੁਸ਼ੀ ਹੋ ਜਾਵੇ ਤੇ ਤੁਸੀਂ ਸਮਝ ਸਕਦੇ ਹੋ ਕਿ ਕਿੰਨਾ ਉਹ ਸਿੱਖ ਖੁਸ਼ ਹੋਵੇਗਾ। ਜਦੋਂ ਸਤਿਗੁਰਾਂ ਨੇ ਪ੍ਰਸ਼ੰਸਾ ਕੀਤੀ, ਦੋਵੇਂ ਪਿਓ ਪੁੱਤਰ ਬਹੁਤ ਹੀ ਜ਼ਿਆਦਾ ਖੁਸ਼ੀ ਦੇ ਵਿੱਚ ਹੋ ਗਏ ਨੇ। ਮਾਨੋ ਕਿ ਉਹਨਾਂ ਨੇ ਇਸ ਤਰ੍ਹਾਂ ਸਮਝ ਲਿਆ ਸਾਡੇ ਜੰਮਣ ਤੇ ਮਰਨ ਦਾ ਦੁੱਖ ਕੱਟਿਆ ਗਿਆ, ਅਸੀਂ ਤੇ ਪਾਰ ਹੋ ਗਏ ਹਾਂ ਇਸ ਸੰਸਾਰ ਸਾਗਰ ਤੋਂ।
ਬਾਰ ਬਾਰ ਬੰਦਤ ਪਗ ਪੰਕਜ ਪਏ ਪ੍ਰੇਮ ਤੇ ਨਿਹਾਲ ਕੋ ਠਾਣ।
ਬਾਰ ਬਾਰ ਦੋਵਾਂ ਪਿਓ ਪੁੱਤਰਾਂ ਨੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰਾਂ ਕੀਤੀਆਂ, ਸਤਿਗੁਰਾਂ ਦੀ ਕਿਰਪਾ ਦੇ ਨਾਲ ਨਿਹਾਲ ਹੋ ਗਏ, ਬਹੁਤ ਹੀ ਜ਼ਿਆਦਾ ਉਹਨਾਂ ਨੇ ਪ੍ਰੇਮ ਵਧਾਇਆ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ।
ਇੱਕ ਦਿਨ ਬੈਠੇ ਗੁਰੂ ਬਾਗ ਅੰਦਰ ਲੈ ਆਏ ਬਣਾ ਤਸਵੀਰ ਸੋਹਣੀ ਜਦੋਂ ਖੋਲ ਕੇ ਗੁਰਾਂ ਦੇ ਧਰੀ ਅੱਗੇ ਤਸਵੀਰ ਬਣੀ ਬੇਨਜ਼ੀਰ ਸੋਹਣੀ। ਸਤਿਗੁਰੂ ਜੀ ਵੇਖ ਪ੍ਰਸੰਨ ਹੋਏ ਖੁੱਲੀ ਦੋਹਾਂ ਦੀ ਵੇਖੋ ਤਕਦੀਰ ਸੋਹਣੀ। ਵਰ ਮੰਗ ਲਓ ਜੋ ਕੁਝ ਦਿਲਾਂ ਅੰਦਰ ਸੋਚ ਕਰ ਦੇ ਦੋਵੇਂ ਤਕਰੀਰ ਸੋਹਣੀ ਅਸੀਂ ਮੰਗਦੇ ਹੋਵੇ ਕਲਿਆਣ ਸਾਡੀ ਨਿਭ ਜਾਏ ਪ੍ਰੀਤ ਅਖੀਰ ਸੋਹਣੀ ਹੋਏ ਦੋਵੇਂ ਨਿਹਾਲ ਕਰਤਾਰ ਸਿੰਘਾ ਯਾਦ ਰਹਿ ਗਈ ਖਿੱਚੀ ਲਕੀਰ ਸੋਹਣੀ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਤਿਗੁਰਾਂ ਨੇ ਬਚਨ ਕੀਤਾ ਸੀ ਵਰਦਾਨ ਮੰਗੋ, ਉਹਨਾਂ ਨੇ ਆਖਿਆ ਕਿ ਸੱਚੇ ਪਾਤਸ਼ਾਹ ਸਾਡਾ ਕਲਿਆਣ ਹੋਵੇ, ਤੁਹਾਡੇ ਚਰਨਾਂ ਦੇ ਨਾਲ ਸਾਡੀ ਅਖੀਰੀ ਦਮ ਤੱਕ ਪ੍ਰੀਤ ਨਿਭ ਜਾਵੇ। ਸਤਿਗੁਰਾਂ ਨੇ ਕਿਰਪਾ ਕੀਤੀ ਤੇ ਦੋਵਾਂ ਨੂੰ ਨਿਹਾਲ ਕਰ ਦਿੱਤਾ। ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਉਹਨਾਂ ਦੋਵਾਂ ਦੇ ਉੱਤੇ ਕਿਰਪਾ ਕੀਤੀ।
ਸ੍ਰੀ ਸਤਿਗੁਰ ਅਵਲੋਕਣ ਕਰਕੇ ਬਿਧੀ ਚੰਦ ਕੇ ਦੀਨਸ ਪਾਣ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਸਤਿਗੁਰਾਂ ਨੇ ਪਹਿਲਾਂ ਤਸਵੀਰ ਨੂੰ ਦੇਖਿਆ ਹੈ ਤੇ ਦੇਖ ਕੇ ਉਹੀ ਤਸਵੀਰ ਸਤਿਗੁਰਾਂ ਨੇ ਬਿਧੀ ਚੰਦ ਨੂੰ ਦੇ ਦਿੱਤੀ, ਕਿਉਂਕਿ ਬਿਧੀ ਚੰਦ ਹੀ ਜ਼ਿਆਦਾ ਇਹ ਚਾਹ ਕਰਦੇ ਸਨ ਕਿ ਸਤਿਗੁਰਾਂ ਦੀ ਤਸਵੀਰ ਮੈਨੂੰ ਮਿਲੇ।
ਲੇ ਗੁਰ ਬਖਸ਼ਿਸ਼ ਨਿਜ ਸਿਰ ਪਰ ਤਰ ਅਦਬ ਸਾਧ ਟਿਕ ਰਾਗਣ ਕੀਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਤਸਵੀਰ ਦਿੱਤੀ, ਸਤਿਗੁਰਾਂ ਦੀ ਬਖਸ਼ਿਸ਼ ਨੂੰ ਜਾਣ ਕੇ ਸਤਿਗੁਰਾਂ ਦੀ ਤਸਵੀਰ ਨੂੰ ਬਿਧੀ ਚੰਦ ਨੇ ਆਪਣੇ ਸਿਰ ਦੇ ਉੱਤੇ ਰੱਖ ਲਿਆ ਤੇ ਫਿਰ ਬੜੇ ਹੀ ਅਦਬ ਦੇ ਨਾਲ ਆਪਣੇ ਕੋਲ ਤਸਵੀਰ ਨੂੰ ਬਿਧੀ ਚੰਦ ਨੇ ਸਾਂਭ ਲਿਆ।
ਅਵਲੋ ਤਿਸ ਕੀ ਕੁਲ ਜੋ ਉਪਜੈ ਤਿਨ ਕੇ ਟਿਗ ਸੁੰਦਰ ਸੋਚੀਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੁਣ ਤੱਕ ਵੀ ਉਹ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਤਸਵੀਰ ਹੈ ਉਹਦੇ ਕੁਲ ਦੇ ਵਿੱਚ ਮੌਜੂਦ ਹੈ, ਭਾਵ ਕਿ ਜਿਹੜੀ ਬਿਧੀ ਚੰਦ ਜੀ ਦੀ ਅੰਸ਼ ਵੰਸ਼ ਹੈ ਅਜੇ ਤੱਕ ਵੀ ਉਹ ਸੁੰਦਰ ਤਸਵੀਰ ਉਹਨਾਂ ਦੇ ਕੋਲ ਹੈ। ਜਿਨ੍ਹਾਂ ਨੇ ਗ੍ਰੰਥ ਨੂੰ ਸੰਪਾਦਨ ਕੀਤਾ ਹੈ ਉਹ ਕਹਿੰਦੇ ਨੇ ਕਿ ਸੁਣਿਆ ਜਾਂਦਾ ਹੈ ਕਿ ਸਤਿਗੁਰਾਂ ਦੀ ਤਸਵੀਰ ਸੁਰ ਸਿੰਘ ਪਿੰਡ ਜੋ ਕਿ ਮਾਝੇ ਦੇ ਵਿੱਚ ਹੈ ਬਿਧੀ ਚੰਦ ਦੇ ਅਸਥਾਨ ਦੇ ਉੱਤੇ ਅਜੇ ਵੀ ਉਹ ਤਸਵੀਰ ਮੌਜੂਦ ਹੈ, ਪਰ ਦੇਖਣ ਤੇ ਸਹੀ ਕਰਨ ਦਾ ਅਵਕਾਸ਼ ਨਹੀਂ ਹੋਇਆ। ਗੱਦੀ ਵੀ ਬਿਧੀ ਚੰਦ ਜੀ ਦੀ ਚੱਲਦੀ ਹੈ। ਸੰਪਾਦਕ ਲਿਖਦੇ ਨੇ ਕਿ ਮੈਂ ਦੇਖੀ ਤਾਂ ਨਹੀਂ ਪਰ ਸੁਣਿਆ ਜਾਂਦਾ ਕਿ ਉਹ ਤਸਵੀਰ ਅਜੇ ਤੱਕ ਵੀ ਉੱਥੇ ਮੌਜੂਦ ਹੈ ਸੁਰ ਸਿੰਘ ਪਿੰਡ ਦੇ ਵਿੱਚ, ਕਿਉਂਕਿ ਸੁਰ ਸਿੰਘ ਪਿੰਡ ਦੇ ਵਿੱਚ ਹੀ ਬਿਧੀ ਚੰਦ ਜੀ ਰਿਹਾ ਕਰਦੇ ਸਨ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਗੱਲ ਦਾ ਜ਼ਿਕਰ ਇਸ ਤਰ੍ਹਾਂ ਕਰਦੇ ਨੇ।
ਬਿਧੀ ਚੰਦ ਨੂੰ ਦੇ ਤਸਵੀਰ ਦਿੱਤੀ ਪਿੱਛੋਂ ਪਾਸ ਰਹੀ ਖਾਨਦਾਨ ਕਹਿੰਦੇ ਬਾਦਸ਼ਾਹ ਲਾਹੌਰੋਂ ਉਹ ਪਿਓ ਪੁੱਤਰ ਆਪ ਭੇਜੇ ਕਈ ਵਿਦਵਾਨ ਕਹਿੰਦੇ ਉਹਨਾਂ ਚਾਰ ਤਸਵੀਰਾਂ ਬਣਾਈਆਂ ਸਨ ਇੱਕ ਬੈਠੇ ਗੁਰ ਵਿੱਚ ਦੀਵਾਨ ਕਹਿੰਦੇ ਖਿੱਚੀ ਦੂਜੀ ਤਸਵੀਰ ਸ਼ਿਕਾਰ ਚੜਿਆ ਤੀਜੀ ਜੰਗ ਨੂੰ ਚੜੇ ਪਛਾਣ ਕਹਿੰਦੇ ਚੌਥੀ ਕਰ ਰਹੇ ਕਸਮਾਨ ਜਦੋਂ ਨਾਲ ਵੈਰੀਆਂ ਵਿੱਚ ਮੈਦਾਨ ਕਹਿੰਦੇ ਲਈਆਂ ਚਾਰ ਤਸਵੀਰਾਂ ਕਰਤਾਰ ਸਿੰਘਾ ਖੂਬਸੂਰਤ ਬਹੁਤ ਸੁਜਾਨ ਕਹਿੰਦੇ।
ਕਰਤਾਰ ਸਿੰਘ ਜੀ ਕਲਾਸ ਵਾਲੀਏ ਹੋਰ ਤਰ੍ਹਾਂ ਦਾ ਬਿਆਨ ਕਰਦੇ ਨੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸੁਣਿਆ ਹੈ ਕਿ ਬਾਦਸ਼ਾਹ ਨੇ ਪਿਓ ਪੁੱਤਰਾਂ ਨੂੰ ਚਿੱਤਰਕਾਰਾਂ ਨੂੰ ਭੇਜਿਆ ਸੀ ਸਤਿਗੁਰਾਂ ਦੇ ਕੋਲ। ਕਰਤਾਰ ਸਿੰਘ ਜੀ ਕਲਾਸ ਵਾਲੀਏ ਇਹ ਵੀ ਲਿਖਦੇ ਨੇ ਕਿ ਉਹਨਾਂ ਨੇ ਇੱਕ ਨਹੀਂ ਸਗੋਂ ਚਾਰ ਸਤਿਗੁਰਾਂ ਦੀਆਂ ਤਸਵੀਰਾਂ ਬਣਾਈਆਂ ਸਨ। ਇੱਕ ਤਸਵੀਰ ਸਤਿਗੁਰਾਂ ਦੀ ਬੈਠਿਆਂ ਦੀ ਦੀਵਾਨ ਦੇ ਵਿੱਚ ਬਣਾਈ ਸੀ, ਦੂਜੀ ਤਸਵੀਰ ਜਦੋਂ ਸ਼ਿਕਾਰ ਚੜ ਕੇ ਜਾ ਰਹੇ ਸਨ ਉਦੋਂ ਬਣਾਈ ਸੀ, ਤੇ ਤੀਜੀ ਤਸਵੀਰ ਉਹਨਾਂ ਨੇ ਉਦੋਂ ਬਣਾਈ ਸੀ ਜਦੋਂ ਸਤਿਗੁਰੂ ਜੀ ਜੰਗ ਦੇ ਵਾਸਤੇ ਜਾ ਰਹੇ ਸਨ, ਤੇ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਚੌਥੀ ਤਸਵੀਰ ਉਦੋਂ ਬਣਾਈ ਸੀ ਜਦੋਂ ਕਿ ਸਤਿਗੁਰੂ ਜੀ ਵੈਰੀਆਂ ਦੇ ਨਾਲ ਘਮਸਾਨ ਦਾ ਯੁੱਧ ਲੜ ਰਹੇ ਸਨ। ਇਸ ਤਰੀਕੇ ਦੇ ਨਾਲ ਕਵੀ ਕਰਤਾਰ ਸਿੰਘ ਜੀ ਨੇ ਬਿਆਨ ਕੀਤਾ। ਦੂਸਰੇ ਪਾਸੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁਰ ਸਿੰਘ ਪਿੰਡ ਦੇ ਵਿੱਚ ਅਜੇ ਵੀ ਉਹ ਤਸਵੀਰ ਮੌਜੂਦ ਹੈ।
ਦਰਸ਼ਨ ਕਰ ਮਨ ਬਾਛਤ ਪਾਵੇ ਆਕ੍ਰਿਤ ਜਾਨੀ ਜਾਏ ਪ੍ਰਵੀਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੀ ਤਸਵੀਰ ਦਾ ਦਰਸ਼ਨ ਕਰਕੇ ਮਨ ਪਾਉਂਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ, ਆਕ੍ਰਿਤ ਜਾਣੀ ਜਾਏ ਤੇ ਸਤਿਗੁਰਾਂ ਦੀ ਕਿਸ ਤਰ੍ਹਾਂ ਦੀ ਮੂਰਤੀ ਸੀ, ਸਤਿਗੁਰਾਂ ਦਾ ਕਿਸ ਤਰ੍ਹਾਂ ਦਾ ਸਰੀਰ ਸੀ, ਕਿਸ ਤਰ੍ਹਾਂ ਦਾ ਉਹਨਾਂ ਦਾ ਚਿਹਰਾ ਸੀ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਗੱਲ ਦਾ ਪਤਾ ਲੱਗਦਾ।
ਦੈਬੇ ਲਗੀ ਉਹ ਚਤੇਰਨ ਕੋ ਤਨ ਪਾਏ ਦੀਨ ਮਨ ਤਿਨੋ ਨਾਨੀਨ,
ਕਿਉਂਕਿ ਵਿਧੀ ਚੰਦ ਨੇ ਪ੍ਰੇਰਿਤ ਕੀਤਾ ਸੀ ਤਸਵੀਰ ਬਣਾਉਣ ਦੇ ਵਾਸਤੇ। ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਜਦੋਂ ਭਾਈ ਵਿਧੀ ਚੰਦ ਨੇ ਉਹਨਾਂ ਨੂੰ ਤਸਵੀਰ ਦਾ ਮੁੱਲ ਦੇਣਾ ਚਾਹਿਆ ਕਿ ਤੁਸੀਂ ਬੜੀ ਸੁੰਦਰ ਤਸਵੀਰ ਬਣਾਈ ਹੈ, ਆਪਣੀ ਕਾਰੀਗਰੀ ਦਾ ਮੁੱਲ ਲੈ ਲਓ, ਉਸ ਵੇਲੇ ਉਹਨਾਂ ਨੇ ਹੱਥ ਜੋੜ ਕੇ ਆਖਿਆ ਕਿ ਸਤਿਗੁਰਾਂ ਦੀ ਤਸਵੀਰ ਬਣਾਈ ਹੈ, ਅਸੀਂ ਪ੍ਰੇਮ ਦੇ ਨਾਲ ਬਣਾਈ ਹੈ, ਕੋਈ ਪੈਸੇ ਲੈਣ ਦੇ ਵਾਸਤੇ ਨਹੀਂ ਬਣਾਈ।
ਇਸ ਪ੍ਰਕਾਰ ਸ੍ਰੀ ਸਤਿਗੁਰੂ ਤੀਰਜ ਸਹਿਤ ਬਿਲੰਦ ਕਰਤ ਬਿਲਾਸ ਅਨੇਕ ਬਿਦ ਸੰਕਟ ਦਾਸ ਨਿਕੰਦ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵੱਡੇ ਤੇ ਵੱਡੀ ਧੀਰਜ ਵਾਲੇ ਨੇ, ਅਨੇਕਾਂ ਪ੍ਰਕਾਰ ਦੇ ਜਿਹੜੇ ਬਿਲਾਸ ਨੇ, ਅਨੇਕਾਂ ਪ੍ਰਕਾਰ ਦੇ ਜਿਹੜੇ ਕੌਤਕ ਨੇ ਉਹ ਕਰਦੇ ਨੇ, ਦਾਸਾਂ ਦੇ ਦੁੱਖਾਂ ਨੂੰ ਦੂਰ ਕਰਦੇ ਨੇ।
ਉੱਠੇ ਬਾਗ ਤੇ ਸਤਿਗੁਰ ਪਹੁੰਚੇ ਪਹੁੰਚੇ ਮੰਦਰ ਜਾਏ ਖਾਣ ਪਾਣ ਕਰ ਜਥਾ ਰੁਚ ਸੁਪਤ ਪਾਏ ਸੁਖ ਪਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਸਤਿਗੁਰੂ ਜੀ ਬਾਗ ਦੇ ਵਿੱਚੋਂ ਉੱਠੇ ਨੇ, ਆਪਣੇ ਸੋਹਣੇ ਮਹਿਲਾਂ ਦੇ ਵਿੱਚ ਪਹੁੰਚੇ ਨੇ, ਸਤਿਗੁਰਾਂ ਨੇ ਪ੍ਰਸ਼ਾਦ ਪਾਣੀ ਛਕਿਆ ਤੇ ਰੁਚੀ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਰਾਜ ਗਏ। ਇਸ ਜਗ੍ਹਾ ਦੇ ਉੱਤੇ ਕਵੀ ਜੀ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ।
ਦਿਵਸ ਅਗਲੇ ਸਤਿਗੁਰੂ ਬੈਠੇ ਲਾਏ ਦੀਵਾਨ ਪਠਿਓ ਤੋ ਖੋਜਾ ਨਵਰ ਸੂਬੇ ਕਾਲੇ ਖਾਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅਗਲਾ ਜਦੋਂ ਦਿਨ ਦਾ ਚੜਾ ਹੋਇਆ, ਸਤਿਗੁਰੂ ਜੀ ਸਭਾ ਲਾ ਕੇ ਬੈਠੇ ਨੇ, ਜਿਹੜਾ ਖੋਜਾ ਅਨਵਰ ਨਾਂ ਦਾ ਆਦਮੀ ਭੇਜਿਆ ਸੀ ਕਾਲੇ ਖਾਂ ਨੇ ਉਹ ਸਭਾ ਦੇ ਵਿੱਚ ਪਹੁੰਚੇ।
ਪੂਰਬ ਕਈ ਬਾਰ ਸੋ ਆਵਾ ਕਹਿ ਵਜ਼ੀਰ ਖਾਂ ਜਵੈ ਪਠਾਵਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਹਿਲਾਂ ਵੀ ਕਈ ਵਾਰੀ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਉਹ ਪਹੁੰਚ ਚੁੱਕਾ ਹੈ, ਜਦੋਂ ਜਦੋਂ ਵਜ਼ੀਰ ਖਾਂ ਨੇ ਉਸ ਨੂੰ ਭੇਜਿਆ।
ਗੁਰ ਕੇ ਸੰਗ ਮਿਲਿਓ ਬਹੁ ਬਾਰੀ ਯਾਂ ਤੇ ਭੇਜਿਓ ਜਾਨ ਚਿਨਾਰੀ।
ਕਵੀ ਜੀ ਲਿਖਦੇ ਨੇ ਕਿ ਗੁਰੂ ਜੀ ਦੇ ਨਾਲ ਬਹੁਤੀ ਵਾਰੀ ਖੋਜਾ ਅਨਵਰ ਮਿਲ ਚੁੱਕਿਆ ਸੀ, ਇਸੇ ਕਰਕੇ ਕਾਲੇ ਖਾਂ ਨੇ ਉਸ ਨੂੰ ਭੇਜਿਆ, ਕਿਉਂਕਿ ਸਤਿਗੁਰਾਂ ਦੇ ਨਾਲ ਉਸ ਦੀ ਚੰਗੀ ਜਾਣ ਪਛਾਣ।
ਨਗਰ ਜਲੰਧਰ ਕੋ ਤਜ ਆਇਓ ਸਿਰ ਕਰਤਾਰ ਪੁਰਾਨੀ ਰਾਇਓ।
ਜਲੰਧਰ ਨਗਰ ਤੋਂ ਖੋਜਾ ਅਨਵਰ ਚੱਲਿਆ ਹੈ ਤੇ ਕਰਤਾਰਪੁਰ ਦੇ ਲਾਗੇ ਪਹੁੰਚ ਗਿਆ।
ਤਿਹ ਚਿਨ ਮਨ ਮੈਂ ਕਪਟ ਬੇਚਾਰਾ ਅਬ ਮੈਂ ਪਰਖੋਂ ਕਰ ਨਿਰਧਾਰਾ।
ਜਦੋਂ ਕਰਤਾਰਪੁਰ ਨਗਰੀ ਦੇ ਲਾਗੇ ਖੋਜਾ ਅਨਵਰ ਪਹੁੰਚਿਆ ਤੇ ਮਨ ਦੇ ਵਿੱਚ ਉਸਨੇ ਇੱਕ ਕਪਟ ਵਿਚਾਰਿਆ, ਮਨ ਦੇ ਵਿੱਚ ਸੋਚਿਆ ਅਬ ਮੈਂ ਪਰਖੋਂ ਕਰ ਨਿਰਧਾਰਾ ਕਿ ਹੁਣ ਮੈਂ ਗੁਰੂ ਦੀ ਪਰਖ ਕਰਾਂਗਾ ਨਿਸ਼ਚੇ ਦੇ ਨਾਲ।
ਸ੍ਰੀ ਨਾਨਕ ਅਵਤਾਰ ਕੇ ਨਾਹੀ ਕਰਾਂ ਮਾਤ ਕਾਮਲ ਧਰ ਮਾਹੀ।
ਸੋਚਿਆ ਉਸ ਖੋਜੇ ਅਨਵਰ ਨੇ ਕਿ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਇਹ ਛੇਵੇਂ ਗੁਰੂ ਹੈਣ ਕਿ ਨਹੀਂ ਹਨ, ਇਹਨਾਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਕਰਾਮਾਤਾਂ ਨੇ, ਇਸ ਗੱਲ ਦੀ ਮੈਂ ਪਰਖ ਕਰਾਂਗਾ।
ਪ੍ਰਥਮ ਆਵਤੋ ਮਸਲਤ ਕਰਨੇ ਅਬ ਕੈ ਗੁਰੂ ਪ੍ਰਾਣ ਹਮ ਹਰਨੇ।
ਸੋਚਿਆ ਖੋਜਾ ਅਨਵਰ ਨੇ ਕਿ ਪਹਿਲਾਂ ਜਦੋਂ ਵੀ ਕਦੇ ਆਇਆ ਹਾਂ ਤੇ ਸਤਿਗੁਰਾਂ ਦੇ ਨਾਲ ਸਲਾਹ ਮਸ਼ਵਰਾ ਕਰਨ ਦੇ ਵਾਸਤੇ ਆਇਆ ਹਾਂ,
ਆਪ ਕਹਿ ਗੁਰੂ ਪ੍ਰਾਣ ਹਮ ਹਰਨੇ,
ਪਰ ਇਸ ਵਾਰੀ ਮੈਂ ਸਾਰਿਆਂ ਦੇ ਨਾਲ ਮਿਲ ਕੇ ਆਇਆ ਹਾਂ ਕਿ ਗੁਰੂ ਦੇ ਪ੍ਰਾਣਾਂ ਦਾ ਖਾਤਮਾ ਕਰਨ।
ਇਮ ਵਿਚਾਰ ਕਰ ਦੋਏ ਦਿਨਾਰ ਦੋਨੋ ਹਾਥਨ ਪਰ ਤਬ ਧਾਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀ ਖੋਜਾ ਅਨਵਰ ਨੇ ਆਪਣੇ ਮਨ ਦੇ ਨਾਲ ਵਿਚਾਰ ਕੀਤੀ ਹੈ ਤੇ ਫਿਰ ਦੋ ਦਿਨਾਰਾਂ ਨੂੰ, ਦੋ ਸੋਨੇ ਦੀਆਂ ਮੋਹਰਾਂ ਨੂੰ ਆਪਣੀਆਂ ਦੋਵਾਂ ਤਲੀਆਂ ਦੇ ਉੱਤੇ ਉਸਨੇ ਰੱਖ ਲਿਆ। ਤਰੇ ਹਾਥ ਕਰ ਏਕ ਛਪਾਈ, ਇੱਕ ਕਰ ਉੱਪਰ ਦੇਹ ਦਿਖਾਈ, ਇੱਕ ਹਥੇਲੀ ਦੇ ਉੱਤੇ ਮੋਹ ਰੱਖ ਕੇ ਦੂਸਰੀ ਹਥੇਲੀ ਆਪਣੀ ਉੱਤੇ ਰੱਖ ਲਈ, ਉਸ ਦੂਸਰੀ ਹਥੇਲੀ ਦੇ ਉੱਤੇ ਇੱਕ ਮੋਹ ਰੱਖ ਲਈ। ਜੇ ਅਜਮਤ ਲੈ ਦੋਨੋ ਜਾਣ, ਆਪਣੀ ਭੇਟ ਤਰਾਏ ਬਖਾਣ। ਮਨ ਦੇ ਵਿੱਚ ਖੋਜਾ ਅਨਵਰ ਨੇ ਇਹ ਵੀ ਵਿਚਾਰ ਕੀਤੀ ਹੈ ਕਿ ਜੇਕਰ ਗੁਰੂ ਦੇ ਵਿੱਚ ਕੋਈ ਕਰਾਮਾਤ ਹੋਵੇਗੀ ਤੇ ਦੋਹਾਂ ਰੱਖੀਆਂ ਹੋਈਆਂ ਮੋਹਰਾਂ ਨੂੰ ਪਛਾਣ ਲੈਣਗੇ ਤੇ ਆਪ ਹੁਕਮ ਕਰਨਗੇ ਕਿ ਤੂੰ ਦੋ ਮੋਹਰਾਂ ਲੈ ਕੇ ਆਇਆ ਹੈ, ਦੋਵੇਂ ਮੋਹਰਾਂ ਸਾਡੇ ਚਰਨਾਂ ਦੇ ਵਿੱਚ ਭੇਟਾ ਕਰ। ਇਸ ਤਰ੍ਹਾਂ ਦੀਆਂ ਵਿਚਾਰਾਂ ਆਪਣੇ ਮਨ ਦੇ ਵਿੱਚ ਖੋਜਾ ਅਨਵਰ ਨੇ ਬਣਾਈਆਂ ਨੇ। ਕਿਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਵੇਗੀ, ਕਿਸ ਤਰ੍ਹਾਂ ਉਹਦੇ ਮਨ ਦੀ ਗੱਲ ਨੂੰ ਬੁੱਝਣਗੇ, ਜਿਵੇਂ ਕਿ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਕਥਾ ਨੂੰ ਅੱਗੇ ਬਿਆਨ ਕਰਨਗੇ। ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਕੱਲ ਦੇ ਸਮੇਂ ਦੇ ਵਿੱਚ ਬਿਆਨ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੇ। ਅੱਜ ਇੰਨਿਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਣਾ।